ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸੁਨ ਗੁਰ ਕੇ ਬਚ ਰਿਸ ਭਰੇ ਓਜ ਪ੍ਰਤਾਪ ਸਮੇਤ।
ਗਰੀਬ ਨਿਵਾਸ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਾ ਕੁਝ ਵੀਰ ਰਸ ਦੇ ਵਿੱਚ ਆ ਕਰਕੇ ਵੀ ਜਦੋਂ ਇਹ ਨਾ ਹਟਿਆ ਨਿੰਦਿਆ ਕਰਦਾ ਰਿਹਾ, ਵੀਰ ਰਸ ਵਿੱਚ ਆ ਕਰਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਚਨ ਕੀਤੇ ਨੇ ਔਰ ਬੜੇ ਓਜ ਵਾਲੇ ਬੜੇ ਬਲ ਵਾਲੇ ਜੋ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸਤਿਗੁਰਾਂ ਦੇ ਐਸੇ ਬਲਵਾਨ ਬਚਨ ਸੁਣ ਕਰਕੇ ਵੀਰ ਅਸੀਂ ਬਚਨ ਸੁਣ ਕਰਕੇ
ਨਹਿ ਸਮਝਿਓ ਨਿੰਦਕ ਮਹਾ ਪ੍ਰਭ ਕੋ ਲਖਿਓ ਨਾ ਭੇਤ।
ਇਹ ਨਿੰਦਕ ਭਗਵਾਨ ਦਾਸ ਘੇਰੜ ਨਾ ਸਮਝਿਆ। ਸਤਿਗੁਰਾਂ ਨੇ ਇਹਨੂੰ ਬੜਾ ਸਮਝਾਉਣ ਦਾ ਯਤਨ ਕੀਤਾ, ਫਿਰ ਇਹ ਸਮਝਿਆ ਨਹੀਂ ਅਤੇ ਗੁਰੂ ਦੇ ਭੇਦ ਨੂੰ ਜਾਣਿਆ ਨਹੀਂ। ਜਿਹੜੇ ਨਿੰਦਕ ਲੋਕ ਨੇ ਗੁਰੂ ਦੇ ਭੇਦ ਤੋਂ ਅਣਜਾਣ ਰਹਿੰਦੇ ਨੇ। ਨਿੰਦਕ ਲੋਕ ਗੁਰੂ ਦੀ ਨਿੰਦਿਆ ਹੀ ਕਰਨ ਦੇ ਵਿੱਚ ਹੀ ਲੱਗੇ ਹੁੰਦੇ ਨੇ, ਉਹ ਸਤਿਗੁਰੂ ਦੀ ਮਹਿਮਾ ਤੋਂ ਅਣਜਾਣ ਹੁੰਦੇ ਨੇ, ਸਤਿਗੁਰੂ ਦੀ ਮਹਿਮਾ ਨੂੰ ਨਹੀਂ ਜਾਣਦੇ ਅਤੇ ਭਗਵਾਨ ਦਾਸ ਨਿੰਦਾ ਦੇ ਵਿੱਚ ਹੀ ਲੱਗਿਆ ਰਿਹਾ, ਗਰੀਬ ਨਿਵਾਸ ਸਤਿਗੁਰੂ ਜੀ ਦੇ ਭੇਦ ਨੂੰ ਨਾ ਜਾਣ ਸਕਿਆ।
ਚੌਪਈ ਬੋਲਿਓ ਬਹੁ ਕਠੋਰ ਅਭਿਮਾਨੀ।
ਇਹ ਅਭਿਮਾਨੀ ਅਹੰਕਾਰੀ ਫਿਰ ਬਹੁਤ ਕਠੋਰ ਬੋਲ ਬੋਲਣ ਲੱਗਿਆ। ਜਦੋਂ ਅੰਦਰ ਅਭਿਮਾਨ ਆ ਜਾਵੇ, ਅਹੰਕਾਰ ਆ ਜਾਵੇ ਅਤੇ ਅਹੰਕਾਰ ਬੁੱਧੀ 'ਤੇ ਪਰਦਾ ਪਾ ਦਿੰਦਾ ਹੈ, ਫਿਰ ਇਹਨੂੰ ਕੋਈ ਸੁੱਧ ਬੁੱਧ ਨਹੀਂ ਰਹਿੰਦੀ ਕਿ ਮੈਂ ਕੀ ਬੋਲ ਰਿਹਾ। ਜਦੋਂ ਅਹੰਕਾਰ ਦੇ ਨਸ਼ੇ ਵਿੱਚ ਹੁੰਦਾ ਨਾ, ਫਿਰ ਇਹਨੂੰ ਨਹੀਂ ਪਤਾ ਲੱਗਦਾ ਕਿ ਮੈਂ ਕੀ ਬੋਲ ਰਿਹਾ, ਕੀ ਬਕ ਰਿਹਾ। ਇਹਦੀ ਮਤ ਭ੍ਰਿਸ਼ਟ ਹੋ ਜਾਂਦੀ ਹੈ, ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਅਤੇ ਇਹ ਅਭਿਮਾਨੀ ਕਠੋਰ ਬੋਲ ਬੋਲਣ ਲੱਗਿਆ।
ਮੈਂ ਨਾ ਡਰੋਂ ਸੁਣ ਕਹਿ ਤੁਵ ਬਾਨੀ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗਿਆ, ਮੈਂ ਤੁਹਾਡੇ ਇਹ ਬੋਲ ਸੁਣ ਕਰਕੇ ਡਰਨ ਵਾਲਾ ਨਹੀਂ ਹਾਂ।
ਕਰੋ ਤੇ ਦਾਰਕ ਕੋ ਸੰਗ ਐਸੇ।
ਤੇ ਤੁਸੀਂ ਇਸ ਤਰ੍ਹਾਂ ਮੇਰਾ ਨਿਰਾਦਰ ਕਰ ਰਹੇ ਹੋ।
ਸਿਮਰਹਿ ਸਕਲ ਆਰ ਬਲ ਜੈਸੇ।
ਤੇ ਆਪਣੀ ਤੁਸੀਂ ਸਾਰੀ ਆਰ ਬਲਾ ਨੂੰ ਚੇਤੇ ਕਰੋ।
ਪਿਤ ਅਰਜਨ ਕੋ ਜਸ ਪਾਹਾਲ।
ਜਿਵੇਂ ਤੇਰੇ ਪਿਤਾ ਗੁਰੂ ਅਰਜਨ ਦੇਵ ਜੀ ਦਾ ਹਾਲ ਕੀਤਾ ਨਾ, ਤੁਸੀਂ ਉਹਨਾਂ ਨੂੰ ਸਿਮਰੋ, ਉਹਨਾਂ ਨੂੰ ਯਾਦ ਕਰੋ।
ਕਿਉਂ ਨਹਿ ਸਿਮਰਤ ਮਹਾਕਰਾਲ।
ਇਹ ਭਗਵਾਨ ਦਾਸ ਘੇਰੜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗਿਆ, ਆਪਣੇ ਪਿਤਾ ਦੀ ਮੌਤ ਨੂੰ, ਉਹਨਾਂ ਦੇ ਹਾਲ ਨੂੰ ਤੁਸੀਂ ਕਿਉਂ ਨਹੀਂ ਸਿਮਰਦੇ, ਕਿਉਂ ਨਹੀਂ ਚੇਤੇ ਵਿੱਚ ਰੱਖਦੇ, ਕਿਵੇਂ ਉਹਨਾਂ ਨੂੰ ਤਸੀਹੇ ਦਿੱਤੇ ਗਏ, ਤਵੀ ਦੇ ਉੱਤੇ ਬਿਠਾਇਆ ਗਿਆ, ਕਿਵੇਂ ਗਰਮ ਰੇਤ ਉਹਨਾਂ ਦੇ ਸੀਸ ਵਿੱਚ ਪਾਈ ਗਈ, ਤੁਸੀਂ ਉਹ ਸਾਰੇ ਹਾਲ ਨੂੰ ਕਿਉਂ ਨਹੀਂ ਜਾਣਦੇ, ਕਿਉਂ ਨਹੀਂ ਚੇਤੇ ਵਿੱਚ ਰੱਖਦੇ। ਇਸ ਤਰ੍ਹਾਂ ਭਗਵਾਨ ਦਾਸ ਘੇਰੜ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗਿਆ,
ਮਰਿਓ ਕੈਦ ਮਹਿ ਹੱਠ ਨਹਿ ਹਾਰਿਓ।
ਕਿ ਤੇਰੇ ਪਿਤਾ ਨੇ ਹੱਠ ਨਹੀਂ ਛੱਡਿਆ, ਉਹ ਹੱਠ ਦੇ ਵਿੱਚ ਹੀ, ਕੈਦ ਦੇ ਵਿੱਚ ਹੀ ਖਤਮ ਹੋ ਗਿਆ। ਹੱਠ ਦੇ ਕਾਰਨ ਉਹ ਲਾਹੌਰ ਕਿਲੇ ਦੇ ਚਾਰ ਦੀਵਾਰੀ ਦੇ ਅੰਦਰ ਹੀ ਪ੍ਰਾਣ ਤਿਆਗ ਗਿਆ।
ਤਿਸੀ ਰੀਤ ਅਵ ਪੁੱਤਰ ਵਿਚਾਰਿਓ।
ਤੇ ਉਸੇ ਰੀਤ ਦੇ ਉੱਪਰ, ਉਹਨਾਂ ਨਕਸ਼ੇ ਕਦਮਾਂ ਦੇ ਉੱਪਰ ਹੀ ਮੈਂ ਵਿਚਾਰਿਆ ਕਿ ਉਹਦਾ ਪੁੱਤਰ ਹਰਗੋਬਿੰਦ ਚੱਲਿਆ ਹੈ।
ਗੁਰੂ ਗੁਰੂ ਜਗ ਕਰਤੇ ਫਿਰੈ।
ਤੁਸੀਂ ਐਵੇਂ ਹੀ ਖਾ ਮੁਖਾ ਜਗਤ ਦੇ ਵਿੱਚ ਆਪਣੇ ਆਪ ਨੂੰ ਗੁਰੂ ਗੁਰੂ ਕਰਾ ਰਹੇ ਹੋ, ਜਗਤ ਦੇ ਵਿੱਚ ਆਪਣੇ ਆਪ ਨੂੰ ਗੁਰੂ ਅਖਵਾ ਰਹੇ ਹੋ।
ਨਰ ਬ੍ਰਿੰਦਨ ਕੋ ਬੰਚਨ ਕਰੈ।
ਤੁਸੀਂ ਬਹੁਤ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਹੈ।
ਧਨ ਬਹੁ ਆਏ ਜਰਿਓ ਨਹਿ ਜਾਈ।
ਤੁਹਾਡੇ ਕੋਲੇ ਬਹੁਤ ਧਨ ਆ ਗਿਆ, ਲੋਕ ਤੁਹਾਨੂੰ ਪੂਜਣ ਲੱਗ ਪਏ ਨੇ ਤੇ ਤੁਸੀਂ ਬਹੁਤ ਅਹੰਕਾਰੀ ਹੋ ਗਏ ਹੋ, ਅਭਿਮਾਨੀ ਹੋ ਗਏ ਹੋ, ਤੁਹਾਡੇ ਕੋਲੋਂ ਇਹ ਜਰਿਆ ਨਹੀਂ ਜਾਂਦਾ। ਭਗਵਾਨ ਦਾਸ ਇਸ ਤਰ੍ਹਾਂ ਸਤਿਗੁਰਾਂ ਨੂੰ ਕਹਿ ਰਿਹਾ ਹੈ
ਜੈ ਕਹਿ ਚਲ ਉਤਪਾਤ ਉਠਾਈ
ਕਿ ਤੁਹਾਡੇ ਕੋਲੋਂ ਇਹ ਜਿਹੜੀ ਪਦਵੀ ਹੈ ਨਾ ਮਾਨ ਸਨਮਾਨ ਹੈ ਜਰਿਆ ਨਹੀਂ ਜਾਂਦਾ ਤੁਸੀਂ ਹੁਣ ਜਿੱਥੇ ਕਿਤੇ ਜਾਂਦੇ ਹੋ ਉੱਥੇ ਉਪੱਦਰ ਹੀ ਉਠਾਉਂਦੇ ਹੋ ਉੱਥੇ ਲੜਾਈ ਝਗੜਾ ਹੀ ਪਸਾਦ ਹੀ ਪੈਦਾ ਕਰਦੇ ਹੋ
ਦਿਓ ਦੇਸ਼ ਤੇ ਵਹਿਰ ਨਿਕਾਰੇ
ਤੇ ਤੁਹਾਨੂੰ ਮੈਂ ਹੁਣ ਇਸ ਦੇਸ਼ ਦੇ ਵਿੱਚੋਂ ਬਾਹਰ ਕੱਢ ਦੇਵਾਂਗਾ
ਅਜੋ ਨਾ ਸਮਝ ਤਰਾਸ ਨਹਿ ਧਾਰੇ
ਅਜੇ ਵੀ ਤੂੰ ਸਮਝਿਆ ਨਹੀਂ ਰੱਤਾ ਭਰ ਵੀ ਤੁਸੀਂ ਮਨ ਦੇ ਅੰਦਰ ਡਰ ਨਹੀਂ ਧਾਰਨ ਕੀਤਾ
ਕਹਾਂ ਭਇਓ ਸ੍ਰੀ ਨਾਨਕ ਜੋਈ
ਫਿਰ ਇਹ ਤਾਂ ਇੱਥੋਂ ਤੱਕ ਗੱਲ ਸੀ ਤੇ ਫਿਰ ਅੱਗੇ ਇਹ ਭਗਵਾਨ ਦਾਸ ਹੋਰ ਵੱਧ ਗਿਆ ਕਹਿਣ ਲੱਗਿਆ ਤੁਹਾਡਾ ਗੁਰੂ ਨਾਨਕ ਉਹ ਕਿੱਥੇ ਹੈ
ਸ੍ਰੀ ਅੰਗਦ ਸ੍ਰੀ ਅਮਰ ਜੇ ਹੋਈ
ਤੇ ਉਸ ਤੋਂ ਬਾਅਦ ਤੁਹਾਡੇ ਗੁਰੂ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ
ਰਾਮਦਾਸ ਅਰਜਨ ਕਹ ਭਇਓ
ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਉਹ ਕਿੱਥੇ ਹਨ
ਜਗ ਤੇ ਬੰਚਨ ਕਰ ਤਨ ਲਯੋ
ਉਹਨਾਂ ਨੇ ਜਗਤ ਦੇ ਵਿੱਚ ਬਹੁਤ ਸਾਰਾ ਧਨ ਇਕੱਠਾ ਕੀਤਾ
ਅਜਮਤ ਵੰਤ ਕਹਾਵਤ ਕੂੜੇ
ਐਵੇਂ ਕੂੜੇ ਹੀ ਝੂਠੇ ਹੀ ਆਪਣੇ ਆਪ ਨੂੰ ਤਾਕਤਵਰ ਦਿਖਾਉਂਦੇ ਰਹੇ ਅਜ਼ਮਤਾਂ ਵਾਲੇ ਵਿਖਾਉਂਦੇ ਰਹੇ ਇਹ ਭਗਵਾਨ ਦਾਸ ਦੀ ਬੁੱਧੀ ਦੇ ਉੱਪਰ ਪੜਦਾ ਪੈ ਗਿਆ ਇਹਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਗੁਰੂ ਸਾਹਿਬਾਨਾਂ ਦੇ ਉੱਪਰ ਵੀ ਉਂਗਲੀਆਂ ਉਠਾਉਣ ਲੱਗ ਪਿਆ
ਕਹਿ ਕਹਿ ਬਨ ਬੈਠੇ ਗੁਰ ਪੂਰੇ
ਤੁਸੀਂ ਆਪਣੇ ਆਪ ਨੂੰ ਉਸਾਰੀ ਪੂਰੇ ਗੁਰੂ ਬਣ ਕਰਕੇ ਬੈਠ ਗਏ
ਚਲਿਓ ਜਾਹੋ ਜੇ ਭਲੋ ਚਹੰਤਾ
ਤੇ ਭਗਵਾਨ ਦਾਸ ਹੰਕਾਰ ਵਿੱਚ ਆ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਹਿਣ ਲੱਗੇ ਜੇ ਤੁਸੀਂ ਚੰਗੀ ਚਾਹੁੰਦੇ ਹੋ ਭਲੀ ਚਾਹੁੰਦੇ ਹੋ ਇਹ ਤੋਂ ਚਲੇ ਜਾਵੋ
ਕਿਉਂ ਹੋਏ ਹੋਰ ਬਣਿਓ ਮਹੰਤਾ
ਤੇ ਐਵੇਂ ਕਿਉਂ ਹੀ ਤੁਸੀਂ ਇਹ ਤੇ ਮਹੰਤ ਬਣ ਕਰਕੇ ਬੈਠੇ ਹੋ
ਇਮ ਕਹਿ ਗਾਰ ਨਿਕਾਰਨ ਲਾਗਾ
ਇਸ ਤਰ੍ਹਾਂ ਚੰਦੂ ਬਹੁਤ ਇਹ ਭਗਵਾਨ ਦਾਸ ਘੇਰੜ ਹੰਕਾਰ ਵਿੱਚ ਆਇਆ ਬਹੁਤ ਸਾਰੀਆਂ ਗਾਲਾਂ ਸਤਿਗੁਰਾਂ ਨੂੰ ਕੱਢਣ ਲੱਗਿਆ
ਸੁਨਤ ਕੋਪ ਗੁਰ ਕੋ ਉਰ ਜਾਗਾ
ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਵੱਡੇ ਗੁਰੂ ਸਾਹਿਬਾਨਾਂ ਦੀ ਨਿੰਦਿਆ ਸੁਣੀ ਤੇ ਮੂੰਹ ਦੇ ਉੱਪਰ ਇਹ ਭਗਵਾਨ ਦਾਸ ਗਾਲਾਂ ਕੱਢਣ ਲੱਗੀ ਆ ਸਤਿਗੁਰਾਂ ਨੇ ਜਦੋਂ ਇਹਦੇ ਕੋਲੋਂ ਗਾਲਾਂ ਸੁਣੀਆਂ ਤਾਂ ਉਸ ਸਮੇਂ ਅੰਦਰ ਕ੍ਰੋਧ ਪੈਦਾ ਹੋ ਗਿਆ ਅੰਦਰ ਵੀਰ ਰਸ ਜਾਗਿਆ ਗੁਰ ਕੀ ਨਿੰਦਾ ਸੁਣੇ ਨਾ ਕਾਨ ਅਤੇ ਉਸ ਸਮੇਂ ਗਰੀਬ ਨਿਵਾਸ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੰਦਰ ਜਦੋਂ ਵੀਰ ਰਸ ਪੈਦਾ ਹੋਇਆ
ਇੱਕ ਤੋਂ ਸ੍ਰੀ ਨਾਨਕ ਤੇ ਆਦ
ਤੇ ਇੱਕ ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਬਾਕੀ ਸਾਰੇ ਗੁਰੂ ਸਾਹਿਬਾਨਾਂ ਦੀ ਇਹਨੇ ਨਿੰਦਿਆ ਕੀਤੀ
ਬੇਮਰਜ਼ਾਦਾ ਕਹਿਓ ਅਪਵਾਦ
ਇਹਨੇ ਬੇਮਰਜ਼ਾਦਾ ਵਾਲੇ ਜਿਹੜੇ ਬਚਨ ਉਹ ਕਹਿਨੇ ਐਵੇਂ ਅਪਵਾਦ ਹੀ ਫਜ਼ੂਲ ਹੀ ਝਗੜਾ ਕੀਤਾ
ਦੁਤੀਏ ਸਨਮੁਖ ਗਾਰ ਨਿਕਾਰੀ
ਤੇ ਦੂਜੇ ਸਾਹਮਣੇ ਇਹ ਸਾਡੇ ਗਾਲਾਂ ਕੱਢਣ ਲੱਗਿਆ ਹੋਇਆ ਹੈ
ਜਾਂ ਤੇ ਗੁਰ ਉਰ ਮਹਿਰ ਇਸ ਭਾਰੀ
ਇਸ ਲਈ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੰਦਰ ਨਾ ਬਹੁਤ ਜ਼ਿਆਦਾ ਵੀਰ ਰਸ ਜਾਗਿਆ ਹੈ ਤੇ ਕਲਗੀਧਰ ਪਿਤਾ ਜੀ ਨੇ ਬਚਨ ਕੀਤੇ ਨੇ ਨਾ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਹੁਣ ਇਹ ਬਾਣ ਜਿਹੜੇ ਇਹਨੇ ਸ਼ਬਦਾਂ ਦੇ ਮਾਰੇ ਨੇ ਸਤਿਗੁਰਾਂ ਦੇ ਹਿਰਦੇ ਨੂੰ ਚੀਰ ਕੇ ਰੱਖ ਦਿੱਤਾ ਹੈ ਅਤੇ ਸ਼ਬਦਾਂ ਦੇ ਜਿਹੜੇ ਬਾਣ ਲੱਗੇ ਨੇ ਅਤੇ ਸਤਿਗੁਰਾਂ ਦੇ ਅੰਦਰ ਕ੍ਰੋਧ ਸਤਿਗੁਰਾਂ ਦੇ ਅੰਦਰ ਵੀਰ ਰਸ ਪੈਦਾ ਹੋ ਗਿਆ ਤਬੈ ਰੋਸ ਜਾਗਿਓ ਬਹੁਤ ਜ਼ਿਆਦਾ ਵੀਰ ਰਸ ਅੰਦਰ ਪੈਦਾ ਹੋਇਆ
ਕਹਿਓ ਹੁਕਮ ਸਿੱਖਣ ਕੋ ਧਰੋ
ਉਸੇ ਸਮੇਂ ਸਤਿਗੁਰੂ ਵੀਰ ਰਸ ਵਿੱਚ ਆ ਕਰਕੇ ਗੁਰਸਿੱਖਾਂ ਨੂੰ ਹੁਕਮ ਕੀਤਾ
ਅਧਿਕ ਮਾਰ ਜੂਤਨ ਕੀ ਕਰੋ
ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਇਸ ਦੁਸ਼ਟ ਦੇ ਸਿਰ ਦੇ ਵਿੱਚ ਬਹੁਤ ਸਾਰੀ ਜੁੱਤੀਆਂ ਦੀ ਮਾਰ ਮਾਰੋ
ਦੇਖੋ ਇਸ ਕੀ ਸ਼ਾਹੋ ਸਹਾਏ
ਇਹਦੇ ਦੇਖਦੇ ਆ ਜਿਹੜੇ ਸ਼ਾਹ ਦੇ ਉੱਪਰ ਇਹ ਬੜਾ ਮਾਣ ਕਰਦਾ ਨਾ ਇਹ ਤੇ ਆ ਕਰਕੇ ਉਸ ਬਾਦਸ਼ਾਹ ਦਾ ਆਪਣੇ ਤੇ ਰੋਹਬ ਝਾੜਦਾ ਹੈ ਦੇਖਦੇ ਆ ਦਾ ਬਾਦਸ਼ਾਹ ਕਿੰਨੀ ਕੇ ਦੀ ਹੈਲਪ ਕਰਦਾ ਕਿੰਨੀ ਕੇ ਦੀ ਮਦਦ ਦੇ ਲਈ ਆਉਂਦਾ ਹੈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਦੇ ਸਿਰ ਵਿੱਚ ਜੁੱਤੀਆਂ ਮਾਰੋ,
ਮਾਰ ਮਾਰ ਦੇਹੋ ਅਕਲ ਗਵਾਏ।
ਇੰਨੀਆਂ ਕੁ ਜੁੱਤੀਆਂ ਇਹਦੇ ਸਿਰ ਵਿੱਚ ਮਾਰੋ ਕਿ ਇਹਦੇ ਮਾਰ ਮਾਰ ਕਰਕੇ ਅਕਲ ਹੀ ਗਵਾ ਦੇਵੋ।
ਜਿਸ ਮੁਖ ਤੇ ਗੁਰ ਨਿੰਦਾ ਕਹੈ,
ਜਿਹੜੇ ਮੁਖ ਤੋਂ ਇਹ ਗੁਰੂ ਕੀ ਨਿੰਦਿਆ ਕਰਦਾ ਹੈ,
ਤਿਸ ਪਰ ਹਤੋ ਤੁਰਤ ਫਲ ਲਹੈ।
ਤੇ ਇਹਦੇ ਉਸ ਮੂੰਹ ਦੇ ਉੱਪਰ ਤੁਰਤ ਜੁੱਤੀਆਂ ਮਾਰੋ ਤੇ ਇਹਨੂੰ ਇਸ ਦਾ ਕੀਤੀ ਦਾ ਫਲ ਦੇ ਦੇਵੋ।
ਸੁਨਤ ਹੁਕਮ ਕੋ ਕੋਪ ਵਿਸਾਲੇ,
ਗੁਰਸਿੱਖ ਤਾਂ ਪਹਿਲਾਂ ਹੀ ਕ੍ਰੋਧ ਵਿੱਚ ਸਨ ਕਿ ਇਹਦੇ ਜੁੱਤੀਆਂ ਮਾਰੀਏ, ਸਤਿਗੁਰੂ ਜੀ ਦੀ ਆਗਿਆ ਭਾਲਦੇ ਸਨ। ਜਦੋਂ ਸਤਿਗੁਰਾਂ ਨੇ ਆਗਿਆ ਦੇ ਦਿੱਤੀ ਤੇ ਗੁਰਸਿੱਖਾਂ ਨੇ ਤੁਰੰਤ ਹੀ ਇਸ ਭਗਵਾਨ ਦਾਸ ਘੇਰੜ ਨੂੰ ਫੜ ਲਿਆ, ਇਹਦੇ ਸਿਰ ਦੇ ਵਿੱਚ ਜੁੱਤੀਆਂ ਦੇ ਪ੍ਰਹਾਰ ਕੀਤੇ।
ਊਠ ਪਕੜਿਓ ਸਿੱਖਨ ਬਲ ਵਾਲੇ,
ਔਰ ਜਿਹੜੇ ਬਲ ਵਾਲੇ ਸਿੱਖ ਸਨ, ਪੈਂਦੇ ਖਾਂ ਵਰਗੇ ਬੈਠੇ ਨੇ, ਭਾਈ ਵਿਧੀ ਚੰਦ ਵਰਗੇ ਬੈਠੇ ਨੇ, ਹੋਰ ਬਹੁਤ ਸਾਰੇ ਗੁਰਸਿੱਖ ਸਤਿਗੁਰਾਂ ਦੇ ਕੋਲ, ਉਹਨਾਂ ਸਾਰੇ ਗੁਰਸਿੱਖਾਂ ਨੇ ਭਗਵਾਨ ਦਾਸ ਨੂੰ ਫੜ ਲਿਆ ਹੈ।
ਤਉ ਗਵਾਰ ਗਾਰ ਕੋ ਦੇਤ,
ਤੇ ਜਦੋਂ ਇਹਦੇ ਸਿਰ ਤੇ ਜੁੱਤੀਆਂ ਪੈ ਰਹੀਆਂ ਨੇ, ਇਹ ਗਵਾਰ ਮੂਰਖ ਫਿਰ ਵੀ ਸਤਿਗੁਰਾਂ ਨੂੰ ਗਾਲਾਂ ਕੱਢ ਰਿਹਾ ਹੈ।
ਆਪਣੇ ਪਰ ਅਪਦਾ ਕੋ ਲੇਤ,
ਤੇ ਆਪਣੀ ਅਪਦਾ ਆਪਣੀ ਵਿਪਤਾ ਆਪ ਹੀ ਸਹੇੜ ਰਿਹਾ ਹੈ।
ਲਾਗੇ ਜੂਤ ਵਜਨ ਸਿਰ ਭਾਰੇ,
ਇਹਦੇ ਸਿਰ ਦੇ ਵਿੱਚ ਬਹੁਤ ਸਾਰੇ ਜੁੱਤੇ ਵੱਜਣ ਲੱਗੇ ਹਨ।
ਕਿਨਹੂ ਡਾਰੀ ਪਾਗ ਉਤਾਰੇ,
ਇੰਨੇ ਕੁ ਜੁੱਤੇ ਦੇ ਸਿਰ ਵਿੱਚ ਵੱਜੇ ਤੇ ਇਹਦੇ ਸਿਰ ਤੇ ਜਿਹੜੀ ਬੰਨੀ ਹੋਈ ਪੱਗ ਸੀ ਉਹ ਵੀ ਖਿਲਰ ਗਈ।
ਪਨਹੀ ਹਤ ਹੈ ਵਾਰ ਨਹਿ ਪਾਵੈ,
ਔਰ ਇੰਨੀਆਂ ਕੁ ਪਨੀਦਾਰ ਜੁੱਤੀ, ਇੰਨੀਆਂ ਕੁ ਜੁੱਤੀਆਂ ਪਈਆਂ ਕਿ ਸਿੱਖਾਂ ਨੂੰ ਜੁੱਤੀ ਮਾਰਨ ਦੇ ਲਈ ਵਾਰੀ ਨਹੀਂ ਮਿਲਦੀ।
ਰੋਡੇ ਸਿਰ ਪਰ ਸ਼ਬਦ ਉਠਾਵੇ,
ਤੇ ਸਿਰ ਰੋਡਾ ਹੈ, ਜਦੋਂ ਸਿਰ ਤੇ ਵੱਜਦੀ ਹੈ ਨਾ ਰੋਡੇ ਸਿਰ ਦੇ ਵਿੱਚ ਜੁੱਤੀ, ਖੜਾਕ ਖੜਾਕ ਕਰਕੇ ਆਵਾਜ਼ ਪੈਦਾ ਹੁੰਦੀ ਹੈ।
ਹਾਏ ਹਾਏ ਬਹੁ ਮੂੜ ਉਚਾਰਤ,
ਇਹ ਮੂਰਖ ਸਿਰ ਦੇ ਵਿੱਚ ਜਦੋਂ ਜੁੱਤੀ ਵੱਜਦੀ ਹੈ ਜ਼ੋਰ ਦੇ ਨਾਲ, ਮੁਖ ਤੋਂ ਹਾਏ ਹਾਏ ਕਰਦਾ ਹੈ।
ਤਉ ਗੁਰੂ ਕੋ ਗਾਰ ਨਿਕਾਰਤ,
ਇਹ ਮੂਰਖ ਫਿਰ ਵੀ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗਾਲਾਂ ਹੀ ਕੱਢੀ ਜਾ ਰਿਹਾ ਹੈ।
ਤਿਉ ਤਿਉ ਮੁਖ ਪਰ ਪਨ ਹੀ ਮਾਰੈ,
ਤੇ ਜਿਵੇਂ ਜਿਵੇਂ ਗਾਲਾਂ ਕੱਢਦਾ ਤੇ ਗੁਰਸਿੱਖ ਹੋਰ ਇਹਦੇ ਮੂੰਹ ਦੇ ਉੱਪਰ ਜੁੱਤੀਆਂ ਮਾਰਦੇ ਹਨ।
ਭਇਓ ਮਹਾ ਦੁਖ ਊਚ ਪੁਕਾਰੈ,
ਉਹ ਬਹੁਤ ਦੁਖੀ ਹੋਇਆ ਤੇ ਉੱਚੀ ਉੱਚੀ ਪੁਕਾਰਦਾ ਹੈ।
ਸੁਣ ਸੁਣ ਨਰ ਆਏ ਸਮੁਦਾਏ,
ਔਰ ਇਹਦੀ ਇਸ ਆਵਾਜ਼ ਨੂੰ ਸੁਣ ਸੁਰ ਕਰਕੇ ਨਾ ਨੇੜੇ ਦੇ ਪਿੰਡਾਂ ਦੇ ਲੋਕ ਜਿਹੜੇ ਉਹ ਵੀ ਆਏ ਹਨ।
ਰਾਖੇ ਦੂਰ ਭਟਨ ਅਟਕਾਏ,
ਤੇ ਗੁਰੂ ਕੇ ਸੂਰਵੀਰ ਯੋਧਿਆਂ ਨੇ ਉਹਨਾਂ ਸਾਰੇ ਪਿੰਡ ਨਿਵਾਸੀਆਂ ਨੂੰ ਪਿੱਛੇ ਹੀ ਦੂਰ ਹੀ ਰੱਖਿਆ।
ਗ੍ਰਾਮਨ ਕੇ ਨਰ ਬ੍ਰਿੰਦ ਬਿਲੋਕੈ,
ਨਗਰ ਦੇ ਬਹੁਤ ਸਾਰੇ ਲੋਕ ਆ ਕਰਕੇ ਭਗਵਾਨ ਦਾਸ ਦੇ ਜੁੱਤੀਆਂ ਜੋ ਪੈ ਰਹੀਆਂ ਵੇਖ ਰਹੇ ਨੇ।
ਨਿਕਟ ਨਾ ਹੋਣ ਦੇਤ ਪਟ ਰੋਕੈ,
ਕਿਸੇ ਨੂੰ ਨੇੜੇ ਨਹੀਂ ਹੋਣ ਦਿੰਦੇ ਸੂਰਵੀਰ ਯੋਧੇ, ਗੁਰਸਿੱਖ ਪਿੱਛੇ ਹੀ ਰੋਕ ਲੈਂਦੇ ਹਨ।
ਐਸੀ ਪਰੀ ਮਾਰ ਇੱਕ ਬਾਰਾ,
ਇੱਕ ਵਾਰ ਇਹਦੇ ਤੇ ਐਸੀ ਮਾਰ ਪਈ,
ਕਰ ਮੂਰਛ ਧਰਨੀ ਪਰ ਡਾਰਾ,
ਇਹ ਮੂਰਖ ਮੁਰਸ਼ਦ ਹੋ ਗਿਆ, ਧਰਤੀ ਦੇ ਉੱਪਰ ਡਿੱਗ ਪਿਆ।
ਬੋਹਰ ਉੱਠਿਓ ਨਹਿ ਸਮਝਿਓ ਮੰਦ,
ਇਹ ਫਿਰ ਦੁਬਾਰਾ ਭੈੜੀ ਮਤ ਵਾਲਾ ਖੋਟੀ ਮਤ ਵਾਲਾ ਨਾ ਉੱਠਿਆ।
ਸਿਰ ਨਾਂਗੋ ਦੇ ਗਾਰ ਬਿਲੰਦ,
ਨੰਗਾ ਸਿਰ ਹੈ ਤੇ ਫਿਰ ਵੀ ਸਤਿਗੁਰਾਂ ਨੂੰ ਗਾਲਾਂ ਕੱਢੀ ਜਾ ਰਿਹਾ ਹੈ।
ਰਹੋ ਬੈਠਾ ਪਲਟਾ ਅਬ ਲੇਵੋ,
ਕਹਿਣ ਲੱਗੇ ਤੇ ਹੁਣ ਇਹ ਬੈਠਾ ਤੇ ਉਹ ਬੈਠਾ ਕਹਿਣ ਲੱਗੀ ਆ, ਮੈਂ ਹੁਣ ਬਦਲਾ ਇਹਦਾ ਜ਼ਰੂਰ ਲਵਾਂਗਾ।
ਜਿਮ ਮਾਰਿਓ ਤੈਸੇ ਫਲ ਦੇਵੋ,
ਜਿਵੇਂ ਤੁਸੀਂ ਮੈਨੂੰ ਮਾਰਿਆ ਨਾ, ਮੈਂ ਇਸਦਾ ਕੀਤੀ ਦਾ ਤੁਹਾਨੂੰ ਫੇਰ ਫਲ ਦੇਵਾਂਗਾ।
ਸੁਨਤ ਗਾਰ ਅਰ ਗੁਰ ਕੀ ਨਿੰਦਾ,
ਜਦੋਂ ਗੁਰਸਿੱਖਾਂ ਨੇ ਵੀ ਦੇਖਿਆ ਸਤਿਗੁਰਾਂ ਨੂੰ ਗਾਲਾਂ ਕੱਢ ਰਿਹਾ, ਨਿੰਦਿਆ ਕਰ ਰਿਹਾ ਹੈ।
ਜਾਨ ਪੁਕਾਰੀ ਕਰ ਚਿਤ ਚਿੰਦਾ,
ਇਹਨੇ ਜਾ ਕਰਕੇ ਬਾਦਸ਼ਾਹ ਦੇ ਕੋਲੇ ਵੀ ਪੁਕਾਰੀ ਕਰਨੀ ਹੈ।
ਤਬ ਸਤਿਗੁਰ ਨੇ ਹੁਕਮ ਬਖਾਨਾ,
ਇਹਨੇ ਜਾ ਕਰਕੇ ਪੁਕਾਰ ਕਰਨੀ ਹੈ। ਫਿਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ,
ਇਹ ਮੈਖਾ ਸੁਰ ਹਮ ਨੇ ਜਾਨਾ।
ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ ਤਾਂ ਮੈਖਾ ਸੁਰ ਹੈ, ਦੈਂਤ ਹੈ, ਅਸੀਂ ਇਹ ਜਾਣ ਲਿਆ ਕਿ ਇਸ ਦੈਂਤ ਦੀ ਬਲੀ ਦੇਣੀ ਪਵੇਗੀ।
ਮਾਰਹੋ ਪੁਰ ਕੀ ਭੇਟ
ਚੜਾਵਹੋ। ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਇਸ ਮਹਿਖਾ ਸੁਰ ਦੈਂਤ ਨੂੰ ਖਤਮ ਕਰ ਦਿਓ, ਇਹਨੂੰ ਮਾਰ ਦਿਓ, ਇਹਦੀ ਭੇਟਾ ਚੜਾ ਦਿਓ।
ਦੇਵੀ ਰੂਪ ਬੇਪਾਸਾ ਪਾਵਹੋ।
ਆਹ ਜਿਹੜੀ ਵਿਆਸ ਰੂਪੀ ਨਦੀ ਦੇਵੀ ਆ ਨਾ, ਇਹਦੀ ਭੇਟ ਇਹਨੂੰ ਚੜਾ ਦਿਓ, ਮਾਰ ਕੇ ਖਤਮ ਕਰਕੇ ਇਹਦੇ ਵਿੱਚ ਰੋੜ ਦਿਓ।
ਸਗਰੇ ਸਿੱਖ ਸੁਰ ਬ੍ਰਿੰਦ ਸਮਾਨਾ।
ਸਾਰੇ ਸਿੱਖ ਦੇਵਤਿਆਂ ਦੇ ਸਮਾਨ ਸਨ।
ਇਸ ਮਾਰੇ ਹੋਵੇ ਸੁਖ ਨਾਨਾ।
ਤੇ ਗੁਰਸਿੱਖਾਂ ਨੇ ਵੇਖਿਆ ਜਦੋਂ ਤੱਕ ਇਹਨੂੰ ਮਾਰਦੇ ਨੀ ਉਦੋਂ ਤੱਕ ਗੁਰਸਿੱਖ ਦੇਵਤੇ ਸੁੱਖਾਂ ਦੇ ਨਾਲ ਨਹੀਂ ਰਹਿਣਗੇ।
ਨਹੀਂ ਪੁਕਾਰੂ ਇਸੇ ਪਠਾਵਹੋ।
ਗਰੀਬ ਨਵਾਜ ਸਾਹਿਬ ਜੀ ਕਹਿਣ ਲੱਗੇ, ਇਸ ਨੂੰ ਜੰਮ ਦੇ ਘਰ ਪਹੁੰਚਾ ਦੇਵੋ, ਇਹ ਫਿਰ ਕਿਤੇ ਪੁਕਾਰ ਕਰਨ ਜੋਗਾ ਨਹੀਂ ਰਹੇਗਾ।
ਜੰਮ ਕੇ ਸਦਨ ਤੁਰਤ ਪਹੁੰਚਾਵਹੋ।
ਇਹਨੂੰ ਤੁਰੰਤ ਹੀ ਜਮਾਂ ਦੇ ਘਰ ਪਹੁੰਚਾ ਦੇਵੋ।
ਸੁਣ ਰਜਾਏ ਗੁਰ ਕੀ ਸਿੱਖ ਧਾਏ।
ਜਦੋਂ ਸਤਿਗੁਰਾਂ ਦਾ ਹੁਕਮ ਸੁਣਿਆ ਗੁਰਸਿੱਖ ਦੌੜ ਕੇ ਗਏ।
ਲੱਤ ਮੁਸ਼ਟ ਕੇ ਘਾਵ ਲਗਾਏ।
ਕਿਸੇ ਨੇ ਲੱਤ ਮਾਰੀ, ਕਿਸੇ ਨੇ ਮੁੱਕਾ ਮਾਰਿਆ।
ਐਸੀ ਪਰੀ ਮਾਰ ਤਿਸ ਬਾਰਾ।
ਐਸੀ ਇਹਦੇ ਤੇ ਮਾਰ ਪਈ।
ਤਤ ਛਿਨ ਹਾਨਿਓ ਪ੍ਰਾਣ ਬਿਦਾਰਾ।
ਤਤ ਛਿਨ ਹੀ ਜਲਦੀ ਹੀ ਇਹਦੇ ਪ੍ਰਾਣ ਨਿਕਲ ਗਏ।
ਲਗੇ ਮੁਸ਼ਟ ਸਿਰ ਮਹਿ ਬਲਵੰਤੇ।
ਔਰ ਬਲ ਵਾਲੇ ਗੁਰਸਿੱਖਾਂ ਨੇ ਐਸੇ ਘਸੁੰਨ ਮਾਰੇ ਨੇ, ਸਿਰ ਦੇ ਵਿੱਚ ਇਸ ਤਰ੍ਹਾਂ ਮੁੱਕੇ ਮਾਰੇ ਕਿ ਉਹਨਾਂ ਮੁੱਕਿਆਂ ਨੂੰ ਸਹਾਰ ਨਾ ਸਕਿਆ।
ਭਰਤ ਜੂਤ ਪਾ ਤਨ ਕੋ ਅੰਤੇ।
ਔਰ ਇਹਦੇ ਅੰਤ ਸਮੇਂ ਤਨ ਦੇ ਉੱਤੇ ਜੁੱਤਿਆਂ ਦੀ ਮਾਰ ਪਈ।
ਬੱਕਰੀ ਟਾਂਗ ਘਸੀਟਿਓ ਫੇਰ।
ਫਿਰ ਗੁਰਸਿੱਖਾਂ ਨੇ ਇਹਦੀਆਂ ਟੰਗਾਂ ਫੜ ਕਰਕੇ ਘਸੀਟ ਕਰਕੇ
ਦੀਨ ਬੇਭਾਸਾ ਕੇ ਵਿੱਚ ਗੇਰ
ਵਿਆਸ ਨਦੀ ਦੇ ਵਿੱਚ ਜਾ ਕਰਕੇ ਰੋੜ ਦਿੱਤਾ।
ਬਹਿਓ ਗਯੋ ਕਿਤੇ ਨਜ਼ਰ ਨਾ ਆਇਓ।
ਔਰ ਇਹ ਦੁਸ਼ਟ ਨਦੀ ਦੇ ਤੇਜ ਪ੍ਰਵਾਹ ਦੇ ਵਿੱਚ ਵਹਿ ਗਿਆ, ਪਰਤ ਕੇ ਨਦਰ ਨਾ ਆਇਆ।
ਨਾਹਕ ਮੂਰਖ ਪ੍ਰਾਣ ਗਵਾਇਓ।
ਐਵੇਂ ਇਸ ਮੂਰਖ ਨੇ ਆਪਣੇ ਪ੍ਰਾਣ ਗਵਾ ਲਏ।
ਰਤਨ ਚੰਦ ਕੇਰੜ ਕੋ ਨੰਦਨ।
ਇਸ ਭਗਵਾਨ ਦਾਸ ਕੇਰੜ ਦਾ ਪੁੱਤਰ ਹੈ ਰਤਨ ਚੰਦ, ਉਹ ਵੀ ਉੱਥੇ ਖਲੋਤਾ ਹੈ।
ਜਬ ਦੇਖਿਓ ਨਿਜ ਪਿਤਾ ਨਿਕੰਦਨ।
ਜਦੋਂ ਉਹਨੇ ਦੇਖਿਆ ਕਿ ਮੇਰੇ ਪਿਤਾ ਦੀ ਇਹ ਹਾਲਤ ਹੋ ਗਈ।
ਧਰਿਓ ਤਰਾਸ ਬੜਵਾ ਚੜ ਚਾਲਾ।
ਉਹ ਵੀ ਡਰ ਕਰਕੇ ਘੋੜੀ ਤੇ ਚੜ ਕਰਕੇ ਚਲਾ ਗਿਆ। ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ ਹੈ ਤੇ ਗੁਰਸਿੱਖੋ, ਜਿਹੜੇ ਅੱਜ ਗੁਰੂ ਸਾਹਿਬਾਨਾਂ ਦੀ ਨਿੰਦਿਆ ਕਰਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੱਕ ਦਸੇ ਗੁਰੂ ਸਾਹਿਬਾਨਾਂ ਦੀ ਨਿੰਦਿਆ ਦੇ ਵਿੱਚ ਲੱਗੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੰਦਿਆ ਕਰਦੇ ਨੇ, ਅਤੇ ਐਸੇ ਲੋਕਾਂ ਨੂੰ ਇਸ ਤਰ੍ਹਾਂ ਦੀ ਹੀ ਸਜ਼ਾ ਦੇਣੀ ਬਣਦੀ ਹੈ ਕਿ ਜੇ ਕੋਈ ਉਹਨਾਂ ਨੂੰ ਛਡਾਉਣ ਵਾਸਤੇ ਨੇੜੇ ਆਉਂਦਾ ਨਾ ਤਾਂ ਉਹਨਾਂ ਨੂੰ ਵਿੱਚ ਢਕਾ ਦੇਣਾ ਚਾਹੀਦਾ। ਜਿਹੜੇ ਗੁਰੂ ਦੀ ਨਿੰਦਿਆ ਕਰਦੇ ਨੇ, ਕਿਰਪਾਨ ਪੇਟ ਉਹਨਾਂ ਨੂੰ ਤੁਰੰਤ ਕਰ ਦੇਵੇ ਅਤੇ ਫਿਰ ਹੀ ਸਮਾਜ ਦੇ ਵਿੱਚ ਸੁੱਖ ਮਿਲਦਾ। ਦੂਸਰੇ ਦੇ ਜਿਹੜੇ ਧਰਮਾਂ ਦੇ ਲੋਕਾਂ ਦੇ ਹਿਰਦੇ ਦੁਖਾਉਂਦੇ ਨੇ ਨਾ, ਔਰ ਉਹਨਾਂ ਨਿੰਦਕ ਲੋਕਾਂ ਦੀ ਸਜ਼ਾ ਹੀ ਇਹ ਹੈ ਜਿਹੜੇ ਗੁਰੂ ਸਾਹਿਬ ਜੀ ਦੀ ਨਿੰਦਿਆ ਕਰਦੇ ਨੇ। ਅਤੇ ਬਹੁਤ ਸਾਰੇ ਐਸੇ ਨੇ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਗੁਰੂ ਕਲਗੀਧਰ ਪਿਤਾ ਜੀ ਤੱਕ ਲੋਕ ਗੁਰੂ ਸਾਹਿਬਾਨਾਂ ਦੀ ਨਿੰਦਿਆ ਕਰਦੇ ਨੇ, ਉਹਨਾਂ ਨੂੰ ਸਜ਼ਾ ਹੀ ਇਸ ਤਰ੍ਹਾਂ ਦੀ ਬਣਦੀ ਹੈ। ਸਾਨੂੰ ਇਤਿਹਾਸ ਇਹ ਗਵਾਹੀ ਦੇ ਰਿਹਾ, ਸਾਨੂੰ ਇਤਿਹਾਸ ਤੋਂ ਸੇਧ ਲੈਣ ਦੀ ਲੋੜ ਹੈ। ਇਤਿਹਾਸ ਕੇਵਲ ਇੰਨਾ ਹੀ ਨਹੀਂ ਹੈ, ਇੱਥੋਂ ਤੱਕ ਹੀ ਸੀਮਤ ਨਹੀਂ ਹੋਏ। ਗੁਰੂ ਸਾਹਿਬ ਨੇ ਤਾਂ ਭਗਵਾਨ ਦਾਸ ਘੇਰੜ ਦੀ ਗੱਲ ਕੀਤੀ ਹੈ, ਇੱਕ ਭਗਵਾਨ ਦਾਸ ਘੇਰੜ ਨਹੀਂ, ਅੱਜ ਸਮਾਜ ਦੇ ਅੰਦਰ ਅਣਗਿਣਤ ਬੇਸ਼ੁਮਾਰ ਭਗਵਾਨ ਦਾਸ ਘੇਰੜ ਵਰਗੇ ਨੇ ਜਿਹੜੇ ਗੁਰੂ ਸਾਹਿਬਾਨਾਂ ਦੀ ਨਿੰਦਿਆ ਕਰਦੇ ਨੇ। ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਇਹਨਾਂ ਹੁਕਮਾਂ ਨੂੰ ਚੇਤੇ ਵਿੱਚ ਰੱਖੀਏ, ਇਹ ਆਪਣੇ ਇਤਿਹਾਸ ਨੂੰ ਚੇਤੇ ਵਿੱਚ ਰੱਖੀਏ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਮਹਾਂਪੁਰਖ ਕਿਸੇ ਵਾਸਤੇ ਵੀ ਕੋਈ ਸਿੱਖਿਆ ਦਿੰਦੇ ਨੇ ਨਾ, ਉੱਥੋਂ ਤੱਕ ਹੀ ਸੀਮਤ ਨਹੀਂ ਹੁੰਦੀ, ਉਹ ਸਾਰੇ ਜਹਾਨ ਦੇ ਲਈ ਸਾਂਝੀ ਹੁੰਦੀ ਹੈ। ਅਤੇ ਇਹ ਇਤਿਹਾਸ ਸਾਨੂੰ ਦੱਸਦਾ ਕਿ ਗੁਰਸਿੱਖਾ ਜੇ ਤੇਰੇ ਗੁਰੂ ਦੀ ਤੇਰੇ ਸਾਹਮਣੇ ਕੋਈ ਨਿੰਦਿਆ ਕਰਦਾ ਨਾ ਤਾਂ ਉਹਨੂੰ ਤੁਰੰਤ ਹੀ ਝਟਕਾ ਦੇ, ਉਹਨੂੰ ਉਹ 'ਤੇ ਝਟਕਾ ਕੇ ਗੁਰੂ ਸਾਹਿਬ ਦੀ ਨਿੰਦਿਆ ਕਿਉਂ ਕੀਤੀ ਹੈ। ਤੇ ਗਰੀਬ ਨਿਵਾਸ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ, ਭਗਵਾਨ ਦਾਸ ਘੇਰੜ ਨੂੰ ਗੱਡੀ ਚੜ੍ਹਾ ਦਿੱਤਾ। ਇਹਦਾ ਪੁੱਤਰ ਰਤਨ ਚੰਦ ਜਦੋਂ ਇਹ ਸਾਰਾ ਹਾਲ ਵੇਖਦਾ, ਘੋੜੀ ਦੇ ਉੱਪਰ ਚੜ੍ਹ ਕਰਕੇ ਦੌੜ ਜਾਂਦਾ ਹੈ।
ਦੂਰ ਜਾਏ ਰੁਦਨੰਤ ਬਿਸਾਲਾ,
ਇਹ ਦੂਰ ਜਾ ਕਰਕੇ ਰੋਣ ਲੱਗ ਪਿਆ। ਕਿਤੇ ਜੇ ਨੇੜੇ ਰੋਣ ਲੱਗਦਾ ਕਿ ਗੁਰਸਿੱਖ ਵੇਖ ਨਾ ਲੈਣ ਕਿ ਭਗਵਾਨ ਦਾਸ ਦਾ ਇਹ ਪੁੱਤਰ ਹੈ ਤੇ ਇਹਨੂੰ ਵੀ ਚੜ੍ਹਾਓ ਗੱਡੀ, ਉਹ ਦੂਰ ਜਾ ਕਰਕੇ ਰੋਣ ਲੱਗਿਆ।
ਹਾਏ ਪਿਤਾ ਤੂੰ ਕਿਉਂ ਨਾ ਪਲਾਵਾ,
ਤੇ ਦੂਰ ਜਾ ਕਰਕੇ ਕਹਿਣ ਲੱਗਿਆ, ਹਾਏ ਪਿਤਾ ਜੀ ਤੁਸੀਂ ਕਿਉਂ ਨਹੀਂ ਗਏ,
ਨਾਹਕ ਅਰੇ ਉਹ ਪ੍ਰਾਨ ਬਿਨ ਸਾਵਾ,
ਤੁਸੀਂ ਕਿਉਂ ਨਹੀਂ ਭੱਜੇ, ਐਵੇਂ ਹੀ ਤੁਸੀਂ ਖਾਮ ਖਾ ਉੱਥੇ ਅੜ ਗਏ, ਆਪਣੇ ਪ੍ਰਾਨ ਹੀ ਗਵਾ ਲਏ।
ਅਪਰ ਗ੍ਰਾਮ ਮਹਿ ਬੈਠ ਵਿਚਾਰੇ,
ਕਿਸੇ ਹੋਰ ਪਿੰਡ ਦੇ ਵਿੱਚ ਜਾ ਕਰਕੇ ਇਹ ਰਤਨ ਚੰਦ ਵਿਚਾਰ ਕਰਨ ਲੱਗਿਆ।
ਨਿਜ ਨਰ ਸਗਰੇ ਨਿਕਟ ਹਕਾਰੇ,
ਇਹਨੇ ਆਪਣੇ ਜਿਹੜੇ ਨੇੜੇ ਦੇ ਵਿਅਕਤੀ ਸਨ ਉਹਨਾਂ ਨੂੰ ਕੋਲ ਬੁਲਾਇਆ।
ਇਤ ਘੇਰੜ ਜਬ ਸਰਤਾ ਡਾਰਿਓ,
ਇਧਰ ਜਦੋਂ ਭਗਵਾਨ ਦਾਸ ਘੇਰੜ ਨੂੰ ਵਿਆਸ ਦਰਿਆ ਦੇ ਵਿੱਚ ਛੁੱਟ ਦਿੱਤਾ,
ਸਭਨ ਆਨੰਦ ਬਿਲੰਦੇ ਧਾਰਿਓ,
ਤੇ ਸਾਰੇ ਗੁਰਸਿੱਖ ਨਗਰ ਨਿਵਾਸੀ ਆਨੰਦ ਵਿੱਚ ਹੋਏ।
ਵਿਜੈ ਸਦਾ ਗੁਰ ਕੀ ਅਰ ਮਰੈ,
ਤੇ ਸਦਾ ਸਤਿਗੁਰੂ ਜੀ ਦੀ ਵਿਜੇ ਹੋਈ ਹੈ ਤੇ ਦੁਸ਼ਮਣ ਜੋ ਵੀ ਗੁਰੂ ਸਾਹਿਬ ਜੀ ਦੇ ਅੱਗੇ ਅੜਿਆ ਉਹ ਖਤਮ ਹੋਇਆ।
ਉੱਚ ਧੁਨੀ ਇਮ ਉਚਰਨ ਕਰੈ,
ਔਰ ਇਸ ਤਰ੍ਹਾਂ ਸਾਰੇ ਨਗਰ ਦੇ ਲੋਕ ਉਚਾਰਨ ਕਰਦੇ ਹਨ,
ਗੁਰ ਕੇ ਸੁਭਟ ਸਦਾ ਸਾਵਧਾਨੇ,
ਤੇ ਗੁਰੂ ਕੇ ਸੂਰਵੀਰ ਜੋਧੇ ਸਦਾ ਹੀ ਸਾਵਧਾਨ ਨੇ, ਸੁਚੇਤ ਨੇ,
ਗੁਰ ਜੈਕਾਰਾ ਸ਼ਬਦ ਬਖਾਨੇ,
ਤੇ ਗੁਰੂ ਸਾਹਿਬਾਨ ਜੀ ਦੀ ਜੈ ਜੈਕਾਰ ਕਰਦੇ ਹਨ।
ਕੋਟ ਚੋ ਗਿਰਦੇ ਕੋ ਬੜ ਹੋਤ,
ਤੇ ਚਾਰ ਸਵੇਰੇ ਕਿਲੇ ਦਾ ਜਿਹੜਾ ਚੁਗਿਰਦਾ ਉਹ ਵੱਡਾ ਕੀਤਾ।
ਗਨ ਮਾਨਵ ਲਗ ਕੀਨ ਉਦੋਤ,
ਬਹੁਤ ਸਾਰੇ ਮਨੁੱਖ ਲਾ ਕਰਕੇ ਕਿਲੇ ਦੀ ਉਸਾਰੀ ਕੀਤੀ।
ਘੇਰੜ ਮਰਿਓ ਸਕਲ ਤਬ ਜਾਨਾ,
ਸਾਰਿਆਂ ਨੇ ਜਾਣਿਆ ਭਗਵਾਨ ਦਾਸ ਘੇਰੜ ਮਰ ਗਿਆ।
ਭਇਓ ਤਰਾਸ ਗੁਰ ਤੇ ਸਭ ਥਾਨਾ,
ਸਾਰੇ ਗੁਰੂ ਸਾਹਿਬਾਨ ਜੀ ਤੋਂ ਡਰਨ ਲੱਗੇ ਹਨ।
ਨਿੰਦਾ ਕੋ ਨਹਿ ਕਰਤ ਉਚਾਰਨ,
ਤੇ ਹੁਣ ਕੋਈ ਵੀ ਸਤਿਗੁਰੂ ਦੀ ਨਿੰਦਿਆ ਨਹੀਂ ਕਰਦਾ।
ਡਰਹਿ ਗ੍ਰਾਮ ਗਨ ਕਰਹਿ ਨਾ ਮਾਰਨ,
ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਸਤਤ ਦੇ ਵਿੱਚ ਹੀ ਸਾਰੇ ਲੱਗ ਗਏ।
ਜ਼ਿੰਮੀਦਾਰ ਜਹ ਕਹਿ ਕੇ ਆਏ,
ਔਰ ਉਸ ਜਿੱਥੇ ਕਿਤੇ ਵੀ ਜ਼ਿੰਮੀਦਾਰ ਨੇ ਸਤਿਗੁਰੂ ਜੀ ਦੇ ਕੋਲ ਆਏ।
ਆਨ ਅਕੋਰਨ ਕੋ ਅਰ ਪਾਏ,
ਗਰੀਬ ਨਿਵਾਸ ਸਾਹਿਬ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆ ਕਰਕੇ ਭੇਟਾਵਾਂ ਅਰਪਣ ਕੀਤੀਆਂ।
ਦਦ ਅਰ ਦੁਗਦ ਕਿਤਕ ਕੇ ਆਵੈ,
ਔਰ ਕਿਤੋਂ ਦਹੀਂ ਕਿਤੋਂ ਦੁੱਧ ਗੁਰਸਿੱਖ ਲੈ ਕਰਕੇ ਆਉਂਦੇ ਹਨ।
ਤਰ ਆਗੈ ਸਭ ਸੀਸ ਨਿਵਾਵੈ,
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅੱਗੇ ਰੱਖ ਕਰਕੇ ਸੀਸ ਝੁਕਾਉਂਦੇ ਹਨ।
ਪੀਰੀ ਮੀਰੀ ਤੇਗ ਸੋ ਧਾਰੀ,
ਗਰੀਬ ਨਿਵਾਸ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਇਹ ਦੋ ਕਿਰਪਾਨਾਂ ਧਾਰਨ ਕੀਤੀਆਂ।
ਵਿਦਤ ਭਈ ਅਵ ਜਗਤ ਮਝਾਰੀ,
ਸਾਰੇ ਜਗਤ ਦੇ ਅੰਦਰ ਇਹ ਗੱਲ ਪ੍ਰਗਟ ਹੋਈ,
ਜੋ ਜੋ ਦੁਸ਼ਟ ਬੇਅਦਬੀ ਕਰੈ,
ਕਿ ਜਿਹੜਾ ਜਿਹੜਾ ਵੀ ਦੁਸ਼ਟ ਗੁਰੂ ਘਰ ਦੀ ਬੇਅਦਬੀ ਕਰਦਾ ਹੈ,
ਸੋ ਸੋ ਤਤ ਛਿਨ ਫਲ ਦੁਖ ਭਰੈ,
ਜਿਹੜਾ ਜਿਹੜਾ ਵੀ ਗੁਰੂ ਘਰ ਦੀ ਬੇਅਦਬੀ ਕਰਦਾ ਉਹ ਦੁਸ਼ਟ ਤਤ ਛਿਨ ਹੀ ਉਹਦਾ ਫਲ ਪਾ ਲੈਂਦਾ ਹੈ।
ਵਧਿਓ ਤੇਜ ਸਭ ਵਿਖੇ ਵਿਸਾਲਾ,
ਵਧਿਓ ਤੇਜ ਸਭ ਵਿਖੇ ਵਿਸਾਲਾ, ਚਾਰ ਸਵੇਰੇ ਸਤਿਗੁਰਾਂ ਦਾ ਤੇਜ ਪ੍ਰਤਾਪ ਵਧਿਆ ਹੈ।
ਬਸਹਿ ਨਮਰਤਾ ਦੰਡ ਕਰਾਲਾ,
ਔਰ ਜੋ ਸਤਿਗੁਰੂ ਜੀ ਕਿਸੇ ਨੂੰ ਦੰਡ ਦਿੰਦੇ ਨੇ ਉਸ ਦੰਡ ਦੇ ਅੰਦਰ ਵੀ ਨਿਮਰਤਾ ਹੁੰਦੀ ਹੈ।
ਜਿਮ ਦਦ ਮਿਥਿਅਤ ਇਤ ਉਤ ਬਲ ਤੇ,
ਕਵੀ ਜੀ ਕਹਿਣ ਲੱਗੇ ਜਿਵੇਂ ਬਲ ਦੇ ਨਾਲ ਦਹੀਂ ਨੂੰ ਮਥਿਆ ਜਾਂਦਾ ਹੈ, ਰਿੜਕਿਆ ਜਾਂਦਾ ਹੈ,
ਤਬ ਸੁੰਦਰ ਨਵਨੀਤ ਨਿਕਲਤੇ,
ਤੇ ਦੁੱਧ ਨੂੰ ਰਿੜਕਿਆ ਜਾਂਦਾ, ਦਹੀਂ ਨੂੰ ਰਿੜਕਿਆ ਜਾਂਦਾ ਬਲ ਦੇ ਨਾਲ, ਜ਼ੋਰ ਦੇ ਨਾਲ, ਪਰ ਆਸਤੇ ਆਸਤੇ ਰਿੜਕਿਆ ਜਾਂਦਾ ਉਹਦੇ ਵਿੱਚ ਉਹ ਸੁੰਦਰ ਮੱਖਣ ਪ੍ਰਾਪਤ ਹੁੰਦਾ ਹੈ।
ਜਿਮ ਬਲ ਤੇ ਧਰ ਲਾਠ ਦਬਾਵ ਹੈ,
ਔਰ ਇਸ ਤਰ੍ਹਾਂ ਬਲ ਦੇ ਨਾਲ ਜਿਵੇਂ ਲਾਠੀ ਨੂੰ ਦਬਾਇਆ ਜਾਂਦਾ ਹੈ।
ਕੋਲੂ ਊਖ ਸੁਰਸ ਨਿਕਸਾਵ ਹੈ,
ਤੇ ਕੋਲੂ ਦੇ ਵਿੱਚ ਸਰੋਂ ਪਾ ਕਰਕੇ ਉਹਨੂੰ ਘੁਮਾਇਆ ਜਾਂਦਾ ਤੇ ਤੇਲ ਕੱਢਿਆ ਜਾਂਦਾ ਹੈ।
ਤਥਾ ਜਗਤ ਕੀ ਰੀਤ ਸੋ ਲਾਗੇ,
ਇਸੇ ਤਰ੍ਹਾਂ ਹੀ ਇਹ ਜਗਤ ਦੀ ਰੀਤ ਹੈ।
ਭਿਖ ਹੈ ਦੰਡ ਕਰ ਨਮਰ ਹੈ ਆਗੇ,
ਔਰ ਜੋ ਵੀ ਆਉਂਦਾ ਹੈ ਸਤਿਗੁਰੂ ਜੀ ਦੇ ਐਸੇ ਦੰਡ ਨੂੰ ਵੇਖਦਾ ਹੈ ਤੇ ਨਿਮਰਤਾ ਸਹਿਤ ਸਤਿਗੁਰੂ ਜੀ ਦੇ ਅੱਗੇ ਆ ਕਰਕੇ ਝੁਕਦੇ ਹਨ।
ਰਹਿ ਭੀੜ ਸਤਿਗੁਰ ਕੇ ਤੀਰ,
ਔਰ ਸਦਾ ਹੀ ਸਤਿਗੁਰੂ ਜੀ ਦੇ ਕੋਲੇ ਭੀੜ ਲੱਗੀ ਰਹਿੰਦੀ ਹੈ। ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਨੇ, ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਸ ਗੱਲ ਨੂੰ ਕਲਮਬੰਦ ਕੀਤਾ ਹੈ ਕਿ ਕੋਈ ਨਾਰੀਅਲ ਦੇ ਅੱਗੇ ਰੱਖ ਕਰਕੇ ਅਰਦਾਸਾਂ ਕਰੀ ਜਾਵੇ, ਨਾਰੀਅਲ ਮੈਨੂੰ ਅੱਗੇ ਗਿਰੀ ਦਿਓ ਗਿਰੀ ਦਿਓ, ਕਦੇ ਨਾਰੀਅਲ ਇਸ ਤਰ੍ਹਾਂ ਗਿਰੀ ਨਹੀਂ ਦਿੰਦਾ, ਅਤੇ ਉਸ ਨਾਰੀਅਲ ਨੂੰ ਭੰਨਣਾ ਪਏਗਾ, ਉਹਦੇ ਸਿਰ ਦੇ ਵਿੱਚ ਹਥੌੜਾ ਮਾਰਨਾ ਹੀ ਪਏਗਾ ਨਾ, ਤਾਂ ਫੇਰ ਹੀ ਗਿਰੀ ਨਿਕਲਣੀ ਹੈ। ਅਤੇ ਜੇ ਉਹਦੇ ਅੱਗੇ ਹੱਥ ਹੀ ਜੋੜਦੇ ਰਹੇ, ਬੇਨਤੀਆਂ ਹੀ ਕਰਦੇ ਰਹੇ ਕਿ ਮੈਨੂੰ ਗਿਰੀ ਦਿਓ, ਕਦੇ ਵੀ ਉਸ ਨਾਰੀਅਲ ਨੇ ਗਿਰੀ ਨਹੀਂ ਦੇਣੀ, ਉਹਨੂੰ ਭੰਨਣਾ ਪਏਗਾ, ਫਿਰ ਗਿਰੀ ਪ੍ਰਾਪਤ ਹੋਏਗੀ। ਦੂਸਰੀ ਉਦਾਹਰਣ ਭਾਈ ਗੁਰਦਾਸ ਜੀ ਨੇ ਦਿੱਤੀ, ਕਹਿਣ ਲੱਗੇ ਕੋਈ ਮਣੀ ਵਾਲੇ ਸੱਪ ਦੇ ਅੱਗੇ ਬੇਨਤੀਆਂ ਕਰੀ ਜਾਵੇ ਕਿ ਸੱਪ ਜੀ ਕਿਰਪਾ ਕਰੋ ਮੈਨੂੰ ਮਣੀ ਦੇ ਦੇਵੋ ਮਣੀ ਦੇ ਦੇਵੋ, ਅਤੇ ਕਦੇ ਵੀ ਉਹਨੇ ਮਣੀ ਨਹੀਂ ਦੇਣੀ, ਉਹਦਾ ਸੱਪ ਦਾ ਸਿਰ ਫਿਰਣਾ ਹੀ ਪਏਗਾ, ਫਿਰ ਹੀ ਮਣੀ ਮਿਲੇਗੀ। ਔਰ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਹ ਜਗਤ ਦੀ ਰੀਤ ਨੂੰ ਵੇਖਿਆ, ਇਹਨਾਂ ਲੋਕਾਂ ਨੂੰ ਦੰਡ ਦੇਣਾ ਪਏਗਾ, ਤਾਂ ਹੀ ਲੋਕ ਝੁਕਣਗੇ, ਤਾਂ ਹੀ ਅੱਗੇ ਸਲਾਮਾਂ ਕਰਨਗੇ।
ਪ੍ਰਜਾ ਲੋਕ ਗਨ ਬੰਕੇ ਵੀਰ,
ਤੇ ਫਿਰ ਸਤਿਗੁਰੂ ਜੀ ਦੇ ਅੱਗੇ ਆ ਕਰਕੇ ਲੋਕ ਝੁਕਣ ਲੱਗੇ ਨੇ, ਨਮਸਕਾਰਾਂ ਕਰਨ ਲੱਗੇ ਨੇ, ਤੇ ਗਰੀਬ ਨਿਵਾਜ ਸਾਹਿਬ ਜੀ ਦੀ ਫੌਜ ਦੇ ਵਿੱਚ ਬੰਕੇ ਵੀਰ ਆ ਕਰਕੇ ਭਰਤੀ ਹੋਣ ਲੱਗ ਪਏ।
ਬ੍ਰਿੰਦ ਮਜ਼ਦੂਰ ਲਗੇ ਹਿਤਕਾਰ,
ਉਧਰੋਂ ਬਹੁਤ ਸਾਰੇ ਮਜ਼ਦੂਰ ਵੀ ਇਸ ਕਿਲੇ ਦੀ ਉਸਾਰੀ ਦੇ ਵਿੱਚ ਲੱਗ ਗਏ।
ਕਰਤ ਕਰਾਵਤ ਵਿਵਧ ਪ੍ਰਕਾਰ,
ਗਰੀਬ ਨਿਵਾਜ ਸਤਿਗੁਰੂ ਜੀ ਆਪਣੀ ਦਿਸ਼ਾ ਨਿਰਦੇਸ਼ ਦੇ ਅਨੁਸਾਰ ਇਹ ਸਾਰੇ ਕਿਲੇ ਦੀ ਉਸਾਰੀ ਕਰਵਾ ਰਹੇ ਹਨ।
ਬਨਤ ਕੋਟ ਚੋ ਗਿਰਦਾਪੁਰ ਕੋ,
ਔਰ ਇਸ ਨਗਰ ਦਾ ਚਾਰ ਸਪੇਰੇ ਕਿਲੇ ਦਾ ਚੁਗਿਰਦਾ ਬਣ ਗਿਆ।
ਨਰਗਨ ਕਹੇ ਨਾਮ ਹੋਏ ਗੁਰ ਕੋ,
ਸਾਰੇ ਲੋਕ ਕਹਿਣ ਲੱਗੇ ਇਸ ਕਿਲੇ ਦਾ ਨਾਂ ਜਿਹੜਾ ਨਾ ਇਹ ਨਗਰ ਦਾ ਨਾਂ ਸਤਿਗੁਰੂ ਦੇ ਨਾਂ ਦੇ ਉੱਪਰ ਹੀ ਰੱਖਿਆ ਜਾਵੇ।
ਕਰਤ ਸ਼ੀਘਰਤਾ ਕਿਤਕ ਉਸਾਰਾ,
ਔਰ ਸ਼ੀਘਰਤਾ ਕਰਦੇ ਨੇ, ਬੜੀ ਜਲਦੀ ਕਰਦੇ ਨੇ, ਬਹੁਤ ਸਾਰਾ ਇਹ ਕਿਲਾ ਉਸਰ ਗਿਆ।
ਪਹੁੰਚਤ ਬ੍ਰਿੰਦ ਈਟ ਅਰਗਾਰਾ,
ਬਹੁਤ ਸਾਰੇ ਲੋਕ ਇੱਟਾਂ ਗਾਰਾ ਲੈ ਕਰਕੇ ਆਉਂਦੇ ਹਨ।
ਦੋਏ ਸਮੇਂ ਫਿਰ ਕਰ ਗੁਰ ਹੇਰਤ,
ਦੋਨੋਂ ਸਮੇਂ ਸਵੇਰ ਸ਼ਾਮ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪ ਨਿਗਰਾਨੀ ਕਰਦੇ ਹਨ।
ਕੀ ਜਹ ਤਿਆਰ ਸ਼ੀਘਰ ਕਹਿ ਪ੍ਰੇਰਤ,
ਗਰੀਬ ਨਿਵਾਜ ਸਤਿਗੁਰੂ ਜੀ ਮਜ਼ਦੂਰਾਂ ਨੂੰ ਮਿਸਤਰੀਆਂ ਨੂੰ ਸਾਰਿਆਂ ਨੂੰ ਪ੍ਰੇਰਨਾ ਕਰਦੇ ਨੇ ਕਿ ਸ਼ੀਘਰ ਹੀ ਜਲਦੀ ਹੀ ਤੁਸੀਂ ਕਰੋ।
ਉਤ ਘੇਰੜ ਕੀ ਸੁਣੋ ਕਹਾਣੀ,
ਹੁਣ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਕਹਿਣ ਲੱਗੇ ਉਧਰੋਂ ਭਗਵਾਨ ਦਾਸ ਘੇਰੜ ਦੀ ਜਿਹੜੀ ਵਾਰਤਾ ਉਹ ਸੁਣੋ।
ਰਤਨ ਚੰਦ ਤੇ ਸੁਤ ਜੇ ਮਠਾਨੀ,
ਤੇ ਰਤਨ ਚੰਦ ਭਗਵਾਨ ਦਾਸ ਘੇਰੜ ਦਾ ਪੁੱਤਰ ਹੈ, ਜਦੋਂ ਉਹਨੇ ਸੁਣਿਆ
ਸਭ ਕੁਟੰਬ ਮਿਲ ਬਹੁ ਰੁਦਨਾਏ,
ਫਿਰ ਸਾਰਾ ਪਰਿਵਾਰ ਬੈਠ ਕਰਕੇ ਬਹੁਤ ਰੋਣ ਲੱਗਿਆ।
ਦੇ ਧੀਰਜ ਤੇ ਬਾਕ ਅਲਾਏ,
ਤੇ ਰਤਨ ਚੰਦ ਆਪਣੇ ਸਾਰੇ ਪਰਿਵਾਰ ਨੂੰ ਧੀਰਜ ਦੇ ਕਰਕੇ ਕਹਿਣ ਲੱਗਿਆ
ਮੈਂ ਪਿਤ ਕੋ ਪਲਟਾ ਅਬ ਲੈ ਹੋ।
ਇਹ ਰਤਨ ਚੰਦ ਕਹਿਣ ਲੱਗਿਆ ਮੈਂ ਹੁਣ ਆਪਣੇ ਪਿਤਾ ਦੀ ਮੌਤ ਦਾ ਬਦਲਾ ਲਵਾਂਗਾ।
ਨਾਹੇ ਤਾਂ ਨੀਰ ਡੁੱਬ ਮਰ ਜੈ ਹੋ,
ਤੇ ਜੇ ਮੈਂ ਬਦਲਾ ਨਾ ਲੈ ਸਕਿਆ ਤੇ ਪਾਣੀ ਵਿੱਚ ਡੁੱਬ ਕਰਕੇ ਮਰ ਜਾਵਾਂਗਾ।
ਕਹਿ ਗੁਰ ਕੀ ਇਮ ਲੋਥ ਰੂ ਲੈ ਹੈ,
ਜਿਵੇਂ ਗੁਰੂ ਸਾਹਿਬ ਨੇ ਮੇਰੇ ਪਿਤਾ ਦੀ ਲੋਥ ਨੂੰ ਰੁਲਾਇਆ ਨਾ, ਇਸੇ ਤਰ੍ਹਾਂ ਮੈਂ ਇਹਨਾਂ ਦੀ ਵੀ ਲੋਥ ਰੁਲਾ ਦੇਵਾਂਗਾ।
ਕਹਿ ਜੰਜੀਰ ਪਾਏ ਗਿਰ ਹੈ ਵੈ,
ਨਹੀਂ ਤਾਂ ਜੰਜੀਰ ਪਾ ਕਰਕੇ ਇਹਨਾਂ ਨੂੰ ਇਸੇ ਤਰ੍ਹਾਂ ਘਸੀਟਾਂਗਾ।
ਜਿਮ ਮਮ ਪਿਤਾ ਨਦੀ ਮਹਿ ਡਾਰਾ,
ਜਿਵੇਂ ਇਹਨਾਂ ਨੇ ਮੇਰੇ ਪਿਤਾ ਨੂੰ ਨਦੀ ਦੇ ਵਿੱਚ ਛੁੱਟਿਆ ਹੈ।
ਤਿਮ ਗੁਰ ਕੀ ਗਤ ਹੋਏ ਇਸ ਬਾਰਾ,
ਇਸ ਵਾਰੀ ਇਸੇ ਤਰ੍ਹਾਂ ਗੁਰੂ ਕੀ ਗਤੀ ਹੋਏਗਾ, ਗੁਰੂ ਨੂੰ ਵੀ ਇਸੇ ਤਰ੍ਹਾਂ ਨਦੀ ਦੇ ਵਿੱਚ ਛੁੱਟਾਂਗਾ। ਇਹ ਰਤਨ ਚੰਦ ਘੇਰੜ ਆਪਣੇ ਪਰਿਵਾਰ ਨੂੰ ਕਹਿ ਰਿਹਾ ਹੈ।
ਨਗਰ ਜਲੰਧਰ ਸੂਬਾ ਭਾਰਾ,
ਔਰ ਜਲੰਧਰ ਨਗਰ ਦਾ ਜਿਹੜਾ ਸੂਬੇਦਾਰ ਹੈ,
ਤੇ ਸੰਗ ਮੇਰੋ ਹੈ ਬਹੁ ਪਿਆਰਾ,
ਕਹਿਣ ਲੱਗਾ ਉਹਦੇ ਨਾਲ ਮੇਰਾ ਬਹੁਤ ਸਨੇਹ ਹੈ।
ਅਪਰ ਬਾਤ ਆਛੀ ਇੱਕ ਹੈ,
ਤੇ ਦੂਜੀ ਗੱਲ ਇੱਕ ਹੋਰ ਬਹੁਤ ਚੰਗੀ ਹੈ।
ਚੰਦੂ ਕੋ ਨੰਦਨ ਤਹਿ ਰਹੈ,
ਤੇ ਉਹ ਤੇ ਜਲੰਧਰ ਦੇ ਸੂਬੇਦਾਰ ਦੇ ਕੋਲ ਚੰਦੂ ਦਾ ਪੁੱਤਰ ਕਰਮ ਚੰਦ ਰਹਿੰਦਾ ਹੈ।
ਤਿਸ ਕੋ ਪੀਪਿਤ ਗੁਰ ਨੇ ਮਾਰਾ,
ਤੇ ਉਹਦੇ ਪਿਤਾ ਨੂੰ ਵੀ ਗੁਰੂ ਸਾਹਿਬ ਜੀ ਨੇ ਮਾਰਿਆ ਹੈ।
ਕਹਿ ਰਾਖਿਓ ਚਿਰ ਕਾਲ ਚੰਡਾਰਾ,
ਤੇ ਕਾਫੀ ਸਮਾਂ ਗੁਰੂ ਸਾਹਿਬ ਨੇ ਉਹਨੂੰ ਫੜ ਕਰਕੇ ਚੰਡਾਲਾਂ ਦੇ ਕੋਲ ਰੱਖਿਆ ਸੀ।
ਦੋਨੋ ਮਿਲ ਹਮ ਮਸਲਤ ਕਰੈ,
ਹੁਣ ਰਤਨ ਚੰਦ ਕਹਿਣ ਲੱਗੇ ਆ ਅਸੀਂ ਦੋਨੋ ਮਿਲ ਕਰਕੇ ਕਰਮ ਚੰਦ ਦੇ ਨਾਲ ਮਿਲ ਕੇ ਅਸੀਂ ਗੁਰੂ ਸਾਹਿਬ ਜੀ ਨੂੰ ਸਜ਼ਾ ਦੇਵਾਂਗੇ।
ਜਿਉਂ ਕਿਉਂ ਕਰ ਗੁਰ ਗਹਿ ਕਰ ਧਰੈ,
ਜਿਵੇਂ ਕਿਵੇਂ ਵੀ ਹੋਇਆ ਅਸੀਂ ਗੁਰੂ ਨੂੰ ਜ਼ਰੂਰ ਪਕੜਾਂਗੇ।
ਰਹੋ ਦੂਰ ਸਭ ਨਿਕਟ ਨਾ ਜਾਵਹੋ,
ਕਹਿਣ ਲੱਗੇ ਹੁਣ ਤੁਸੀਂ ਸਾਰੇ ਦੂਰ ਹੀ ਰਹੋ, ਗੁਰੂ ਦੇ ਨੇੜੇ ਨਾ ਜਾਇਓ।
ਕਹੇ ਸੁਣੇ ਨਹਿ ਕਿਸ ਪਤ ਆਵਹੋ,
ਔਰ ਕਹੇ ਸੁਣੇ ਤੇ ਹੁਣ ਬਾਦਸ਼ਾਹ ਵੀ ਇੱਧਰ ਨਹੀਂ ਆਏਗਾ।
ਇਮ ਕਹਿ ਨਰਗਨ ਸੰਗੀ ਕੀਨੇ,
ਔਰ ਇਹਨੇ ਰਤਨ ਚੰਦ ਨੇ ਆਪਣੇ ਸੰਗੀ ਸਾਥੀ ਇਕੱਠੇ ਕੀਤੇ।
ਚਲਿਓ ਪੰਥ ਮਹਿ ਬਿਲਮ ਬਹੀਨੇ,
ਬਿਨਾਂ ਦੇਰੀ ਤੋਂ ਰਸਤੇ ਤੇ ਚੱਲ ਪਿਆ।
ਮਹਾ ਦੁਖਤ ਪਿਤ ਸਿਮਰਤ ਗਯੋ,
ਬਹੁਤ ਦੁਖੀ ਆਪਣੇ ਪਿਤਾ ਭਗਵਾਨ ਦਾਸ ਨੂੰ ਚੇਤੇ ਕਰਦਾ ਹੋਇਆ ਗਿਆ ਹੈ।
ਜਾਏ ਪ੍ਰਵੇਸ਼ ਜਲੰਧਰ ਭਯੋ,
ਜਾ ਕਰਕੇ ਜਲੰਧਰ ਦੇ ਵਿੱਚ ਪ੍ਰਵੇਸ਼ ਹੋਇਆ।
ਕਰਮ ਚੰਦ ਚੰਦੂ ਕੋ ਨੰਦਨ,
ਕਰਮ ਚੰਦ ਜੋ ਚੰਦੂ ਦਾ ਪੁੱਤਰ ਹੈ,
ਤਿਸ ਕੋ ਮਿਲਿਓ ਪ੍ਰਥਮ ਕਰ ਬੰਧਨ,
ਉਹਨੂੰ ਜਾ ਕਰਕੇ ਮਿਲਿਆ। ਇਹਨੇ ਰਤਨ ਚੰਦ ਨੇ ਪਹਿਲਾਂ ਉਹਨੂੰ ਨਮਸਕਾਰ ਕੀਤੀ।
ਬੈਠ ਸਮੀਪ ਰੁਦਨ ਕੋਠਾਨਾ,
ਤੇ ਕਰਮ ਚੰਦ ਦੇ ਕੋਲ ਬੈਠ ਕਰਕੇ ਬਹੁਤ ਰੋਣ ਲੱਗਿਆ।
ਪੂਜਿਓ ਤਿਨਹੋ ਪ੍ਰਸੰਗ ਬਖਾਨਾ,
ਉਹਨੂੰ ਫਿਰ ਉੱਚੀ ਆਵਾਜ਼ ਦੇ ਵਿੱਚ ਇਹਨੇ ਸਾਰਾ ਪ੍ਰਸੰਗ ਸੁਣਾਇਆ।
ਸੁਨਹੋ ਭਰਾਤ ਜੇ ਮੈਂ ਤੁਝ ਸੰਗ ਕੀਨ,
ਤੇ ਰਤਨ ਚੰਦ ਕਰਮ ਚੰਦ ਨੂੰ ਕਹਿਣ ਲੱਗਿਆ, ਹੇ ਭਰਾ ਮੇਰੀ ਗੱਲ ਸੁਣ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੇਰੇ ਨਾਲ ਕੀਤਾ ਹੈ,
ਤਿਮ ਗੁਰ ਨੇ ਮੁਝ ਕੋ ਦੁੱਖ ਦੀਨ,
ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੈਨੂੰ ਵੀ ਦੁੱਖ ਦਿੱਤਾ ਹੈ।
ਪਿਤਾ ਮੋਹੇ ਸੂਦਾ ਚਿਤ ਸਾਧੂ,
ਮੇਰਾ ਪਿਤਾ ਸਿੱਧਾ ਸਾਦਾ ਸੀ, ਸਾਧੂ ਸੁਭਾਅ ਦਾ ਸੀ।
ਨਹੀਂ ਕਰਿਓ ਤਿਸ ਕੋ ਅਪਰਾਧੂ,
ਕਦੇ ਉਸ ਨੇ ਕੋਈ ਅਪਰਾਧ ਵੀ ਨਹੀਂ ਕੀਤਾ।
ਗਹਿ ਲੀਨਸ ਅਭਿਗਤ ਕਰ ਮਾਰਾ,
ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਪਕੜ ਕਰਕੇ ਉਹਨਾਂ ਨੂੰ ਬੇਗਤੀ ਹੀ ਮਾਰ ਦਿੱਤਾ।
ਖੈਚ ਬੇਪਾਸਾ ਸਰਤਾ ਡਾਰਾ,
ਫਿਰ ਉਹਨਾਂ ਨੂੰ ਘਸੀਟ ਕਰਕੇ ਵਿਆਸ ਨਦੀ ਦੇ ਵਿੱਚ ਰੋੜ ਦਿੱਤਾ।
ਕਰ ਮੈਂ ਤ੍ਰਾਸ ਵਿਸਾਲ ਪਲਾਇਓ,
ਤੇ ਕਰ ਮੈਂ ਤ੍ਰਾਸ ਵਿਸਾਲ ਪਲਾਇਓ, ਕਹਿਣ ਲੱਗਿਆ ਮੈਂ ਬਹੁਤ ਡਰਿਆ ਹੋਇਆ ਸੀ, ਉਹ ਤੋਂ ਡਰ ਕਰਕੇ ਦੌੜ ਗਿਆ।
ਤੱਕਿਓ ਤਹਾਂ ਤੇ ਤੁਵ ਟਿਗ ਆਇਓ,
ਉਹ ਤੋਂ ਮੈਂ ਡਰ ਕਰਕੇ ਤੱਕ ਕੇ ਇੱਕ ਤੁਹਾਡੀ ਸ਼ਰਨ ਤੱਕੀ ਹੈ, ਮੈਂ ਤੁਹਾਡੇ ਕੋਲ ਆਇਆ ਹਾਂ।
ਹਮ ਦੋਨੋ ਕੇ ਪਿਤ ਕੋ ਮਾਰਾ,
ਦੇਖੋ ਆਪਣੇ ਦੋਨਾਂ ਦੇ ਪਿਤਾ ਨੂੰ ਗੁਰੂ ਸਾਹਿਬ ਨੇ ਮਾਰਿਆ, ਤੇਰੇ ਪਿਤਾ ਨੂੰ ਵੀ ਗੁਰੂ ਸਾਹਿਬ ਨੇ ਮਾਰਿਆ, ਚੰਡਾਲਾਂ ਦੇ ਕੋਲ ਰੱਖਿਆ, ਕਿੰਨੇ ਉਹਨੂੰ ਤਸੀਹੇ ਦਿੱਤੇ, ਅਤੇ ਇਸੇ ਤਰ੍ਹਾਂ ਮੇਰੇ ਪਿਤਾ ਨੂੰ ਵੀ ਮਾਰ ਦਿੱਤਾ। ਇਹ ਰਤਨ ਚੰਦ ਕਰਮ ਚੰਦ ਨੂੰ ਕਹਿ ਰਿਹਾ ਹੈ,
ਨਹਿ ਪਲਟਾ ਹਮ ਲੀਨ ਸੰਭਾਰਾ,
ਤੇ ਅਸੀਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਨਹੀਂ ਲੈ ਸਕੇ, ਆਪਣੇ ਪਿਤਾ ਦੀ ਮੌਤ ਦਾ ਬਦਲਾ ਨਾ ਸੰਭਾਲਿਆ।
ਤਿਕ ਤਿਕ ਜਗਤ ਕਹਿ ਹਮ ਹੀ ਕੋ,
ਤੇ ਸਾਨੂੰ ਲੋਕਾਂ ਨੇ ਤ੍ਰਿਕਾਰ ਪਾਉਣੀਆਂ, ਲਾਹਣਤਾਂ ਪਾਉਣੀਆਂ ਨੇ।
ਖਾਨ ਪਾਨ ਹਮਰੋ ਨਹਿ ਨੀਕੋ,
ਤੇ ਸਾਡਾ ਜਿਹੜਾ ਖਾਨ ਪਾਨ ਹੈ, ਭੋਜਨ ਪਾਣੀ ਹੈ, ਉਹ ਵੀ ਚੰਗਾ ਨਹੀਂ ਹੈ। ਹੈ।
ਪਿਤ ਕੋ ਮਾਰਨ ਹਾਰ ਉਦਾਰਾ,
ਤੇ ਜਿਹਨੇ ਸਾਡੇ ਪਿਤਾ ਨੂੰ ਮਾਰਿਆ ਹੈ,
ਜਬ ਲੋ ਛਲ ਬਲ ਕਰਨ ਹੈ ਮਾਰਾ,
ਉਹਨੂੰ ਜਦੋਂ ਤੱਕ ਆਪਾਂ ਛਲ ਬਲ ਫਰੇਬ ਕਰਕੇ ਨਹੀਂ ਮਾਰਦੇ।
ਜਹਾਂਗੀਰ ਤੋਂ ਰਖ ਹੈ ਅਦਾਇਬ,
ਤੇ ਜਹਾਂਗੀਰ ਨੇ ਬੜੇ ਅਦਬ ਸਤਿਕਾਰ ਦੇ ਨਾਲ ਉਹਨਾਂ ਨੂੰ ਰੱਖਿਆ, ਉਹ ਅਦਬ ਕਰਦੇ ਰਹੇ।
ਹੱਥ ਜੋੜ ਭਾਖਤ ਗੁਰੂ ਸਾਹਿਬ,
ਤੇ ਹੱਥ ਜੋੜ ਕਰਕੇ ਗੁਰੂ ਸਾਹਿਬ ਜੀ ਨੂੰ ਉਹ ਗੁਰੂ ਸਾਹਿਬ ਹੀ ਕਹਿੰਦੇ ਰਹੇ।
ਸੋ ਤੋ ਮਰਿਓ ਰਹਿਓ ਨਹਿ ਆਵੈ,
ਉਹ ਤਾਂ ਜਹਾਂਗੀਰ ਤਾਂ ਜਿਹੜਾ ਗੁਰੂ ਸਾਹਿਬ ਦਾ ਅਦਬ ਕਰਦਾ ਸੀ ਆਪ ਮਰ ਗਿਆ, ਖਤਮ ਹੋ ਗਿਆ, ਹੁਣ ਉਹ ਨਹੀਂ ਰਿਹਾ।
ਸ਼ਾਹ ਜਹਾਂ ਸੋ ਮਿਲਤ ਨਾ ਕਵੈ,
ਤੇ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਾਹਜਹਾਂ ਦੇ ਨਾਲ ਕਦੇ ਵੀ ਮਿਲੇ ਨਹੀਂ, ਇਹਨਾਂ ਦੇ ਨਾਲ ਮੇਲ ਮਿਲਾਪ ਨਹੀਂ ਹੋਇਆ।
ਜੁਤ ਉਮਰਾਵ ਸੋ ਲਸ਼ਕਰ ਮਾਰਾ,
ਜੁਤ ਉਮਰਾਵ ਸੋ ਲਸ਼ਕਰ ਮਾਰਾ, ਦੇਖੋ ਪਹਿਲਾਂ ਵੀ ਗੁਰੂ ਸਾਹਿਬ ਜੀ ਨੇ ਬਹੁਤ ਸਾਰੇ ਬਾਦਸ਼ਾਹ ਸ਼ਾਹਜਹਾਨ ਦੀ ਫੌਜ ਨੂੰ ਮਾਰ ਦਿੱਤਾ, ਖਤਮ ਕਰ ਦਿੱਤਾ।
ਛੀਨ ਬਾਜ ਇਤ ਭਾਜ ਸੰਭਾਰਾ,
ਤੇ ਬਾਜ ਖੋਹ ਕਰਕੇ ਇਧਰ ਨੂੰ ਭੱਜ ਕੇ ਆ ਗਿਆ।
ਸੋ ਛਤਰੂ ਇਹ ਮਹਿਦ ਮਹਾਨਾ,
ਮੈਂ ਜਾਣਿਆ ਇਹ ਬਾਦਸ਼ਾਹ ਸ਼ਾਹਜਹਾਨ ਦਾ ਬਹੁਤ ਵੱਡਾ ਸ਼ਤਰੂ ਹੈ।
ਉਦਮ ਤਰਹੋ ਕਰਹਿ ਗੁਰਹਾਨਾ,
ਦੇਖੋ ਕੋ ਤੁਸੀਂ ਉਦਮ ਕਰੋ, ਕੋਈ ਉਪਰਾਲਾ ਕਰੋ। ਰਤਨ ਚੰਦ ਕਰਮ ਚੰਦ ਨੂੰ ਕਹਿ ਰਿਹਾ ਕੋ ਉਦਮ ਕਰੋ, ਉਪਰਾਲਾ ਕਰੋ, ਆਪਾਂ ਵੀ ਇਸ ਤਰ੍ਹਾਂ ਇਹਦਾ ਆਪਣੇ ਪਿਤਾ ਦੀ ਮੌਤ ਦਾ ਬਦਲਾ ਲਈਏ, ਗੁਰੂ ਸਾਹਿਬ ਜੀ ਨੂੰ ਖਤਮ ਕਰੀਏ।
ਕਰਮ ਚੰਦ ਬੋਲਿਓ ਕਿਸ ਰੀਤ,
ਫਿਰ ਇਹ ਰਤਨ ਚੰਦ ਦੀ ਸਾਰੀ ਵਾਰਤਾ ਸੁਣ ਕਰਕੇ ਕਰਮ ਚੰਦ ਬੋਲਿਆ, ਕਹਿਣ ਲੱਗਿਆ ਦੱਸੋ ਕਿਵੇਂ ਮਾਰੀਏ।
ਕਹਿ ਕੇ ਮਾਰ ਹੈ ਗੁਰ ਕੋ ਜੀਤ,
ਦੱਸੋ ਗੁਰੂ ਸਾਹਿਬ ਜੀ ਨੂੰ ਪਕੜ ਕਰਕੇ ਮਾਰਨਾ ਜਾਂ ਉਹਨਾਂ ਨੂੰ ਜਿੱਤ ਕਰਕੇ ਮਾਰਨਾ, ਕਿਵੇਂ ਮਾਰਨਾ ਹੈ।
ਦਲ ਜਿਹ ਸੰਗ ਆਪ ਬੜ ਜੋਧਾ,
ਦੇਖੋ ਉਹਦੇ ਨਾਲ ਬਹੁਤ ਭਾਰੀ ਫੌਜ ਆ, ਆਪ ਵੀ ਭਾਰੀ ਯੋਧੇ ਹਨ, ਬਹੁਤ ਵੱਡੇ ਸੂਰਵੀਰ ਹਨ।
ਜਾਣਿਓ ਸ਼ਾਹੋ ਜਹਾਂ ਤਜ ਕ੍ਰੋਧਾ,
ਤੇ ਬਾਦਸ਼ਾਹ ਸ਼ਾਹਜਹਾਨ ਨੇ ਵੀ ਇਹ ਗੱਲ ਜਾਣੀ ਹੈ ਤੇ ਬਹੁਤ ਕ੍ਰੋਧਿਤ ਹਨ।
ਕਿਸ ਮਸਲਤ ਕਰ ਬਲ ਤੇ ਘਲ ਹੈ,
ਤੇ ਕਿਸ ਤਰ੍ਹਾਂ ਆਪਣਾ ਸਲਾਹ ਮਸ਼ਵਰਾ ਕਰਕੇ ਕਿਵੇਂ ਬਲ ਦੇ ਨਾਲ ਗੁਰੂ ਸਾਹਿਬ ਨੂੰ ਖਤਮ ਕਰੀਏ।
ਕਹਿ ਕਰਬੋ ਕੁਛ ਕਪਟ ਕਰਾਲ ਹੈ,
ਜਾਂ ਕੋਈ ਕਿਸੇ ਤਰ੍ਹਾਂ ਕਪਟ ਕਰਕੇ ਕੋਈ ਫਰੇਬ ਕਰਕੇ ਗੁਰੂ ਸਾਹਿਬ ਜੀ ਨੂੰ ਮਾਰੀਏ।
ਸੋ ਬਤਾਓ ਜਿਮ ਬਸ ਮਹਿ ਆਵ ਹੈ,
ਉਹ ਗੱਲ ਦੱਸੋ ਜਿਹੜੀ ਸਾਡੇ ਬਸ ਵਿੱਚ ਹੋਵੇ।
ਨਾਹੇ ਤਾਂ ਸ਼ਸਤਰ ਸਾਥ ਬਿਨ ਸਾਬ ਹੈ,
ਨਹੀਂ ਤਾਂ ਸ਼ਸਤਰਾਂ ਤੋਂ ਬਿਨਾਂ ਉਹਨਾਂ ਨੂੰ ਨਹੀਂ ਮਾਰਿਆ ਜਾ ਸਕਦਾ।
ਸਭ ਪੀਰਨ ਕੋ ਤਬ ਹੈ ਮਨਾਵੋ,
ਸਾਰੇ ਪੀਰਾਂ ਨੂੰ ਉਹ ਸਮੇਂ ਹੀ ਮਨਾਓ, ਪੀਰਾਂ ਦੇ ਅੱਗੇ ਬੇਨਤੀਆਂ ਕਰੋ।
ਬਹੁਤ ਸ਼ੀਰਨੀ ਤਬ ਵਰਤਾਵੋ,
ਤੇ ਜਦੋਂ ਗੁਰੂ ਸਾਹਿਬ ਮਾਰੇ ਜਾਣਗੇ ਫਿਰ ਬਹੁਤ ਸਾਰੀ ਜਿਹੜੀ ਸ਼ੀਰਨੀ ਆ ਨਾ ਪੀਰਾਂ ਦੀ ਭੇਟ ਚੜਾਵਾਂਗੇ, ਵਰਤਾਵਾਂਗੇ।
ਸਿਰ ਪਰ ਪਾਗ ਬਾਦ ਹੋ ਤਬੈ,
ਕਹਿਣ ਲੱਗਿਆ ਜਦੋਂ ਤੱਕ ਗੁਰੂ ਸਾਹਿਬ ਨੂੰ ਨਹੀਂ ਮਾਰਦੇ ਉਦਨਾ ਚਿਹਰ ਅਸੀਂ ਸਿਰ ਤੇ ਪੱਗ ਨਹੀਂ ਬੰਨਣੀ।
ਹਤ ਹੈ ਕੇ ਪਕੜ ਹੈ ਗੁਰ ਕੋ ਜਬੈ,
ਤੇ ਅਸੀਂ ਗੁਰੂ ਸਾਹਿਬ ਨੂੰ ਪਕੜ ਲਈਏ ਜਾਂ ਉਹਨਾਂ ਨੂੰ ਮੈਦਾਨੇ ਜੰਗ ਦੇ ਵਿੱਚ ਮਾਰ ਦਈਏ।
ਤਬ ਹੀ ਜੀਵਨ ਹੋਏ ਸੁਖ ਭਰਿਓ,
ਤਦੋ ਹੀ ਸਾਡਾ ਜੀਵਨ ਸੁਖਾ ਭਰਿਆ ਹੋਏਗਾ।
ਨਾ ਏ ਤਾਂ ਸਮੇਂ ਬਿਤਾਵੋ ਮਰਿਓ,
ਨਹੀਂ ਤਾਂ ਅਸੀਂ ਇਹ ਸਮਾਂ ਬਿਤਾ ਰਹੇ ਹਾਂ ਤੇ ਇੱਕ ਮੁਰਦਿਆਂ ਦੀ ਤਰ੍ਹਾਂ ਹੀ ਹਾਂ।
ਇਸ ਤੇ ਅਪਰ ਨਾ ਮੋਹ ਕਹੋ ਆਛੇ,
ਇਹ ਤੋਂ ਹੋਰ ਕੋਈ ਚੰਗੀ ਗੱਲ ਨਹੀਂ ਹੈ।
ਪੂਰੀ ਕਰਹਿ ਪੀਰ ਮਨ ਬਾਂਛੇ,
ਔਰ ਪੀਰ ਸਾਡੇ ਮਨ ਦੀ ਫਰਿਆਦ ਪੂਰੀ ਕਰਨਗੇ।
ਧਨ ਖਰਚਨ ਮੈਂ ਸ਼ਾਮਲ ਤੇਰੇ,
ਦੇਖੋ ਧਨ ਖਰਚਨ ਮੈਂ ਸ਼ਾਮਲ ਤੇਰੇ ਦੇ ਵਿੱਚ ਬਹੁਤ ਜ਼ਿਆਦਾ ਧਨ ਖਰਚ ਹੋਏਗਾ, ਆਪਾਂ ਰਲ ਮਿਲ ਕਰਕੇ ਧਨ ਖਰਚ ਕਰਾਂਗੇ।
ਕਰ ਹੋ ਜੇ ਤਿਕ ਸ਼ਕਤ ਹੈ ਮੇਰੇ,
ਜਿੰਨੀ ਕੁ ਸ਼ਕਤੀ ਮੇਰੇ ਵਿੱਚ ਹੈ। ਰਤਨ ਚੰਦ ਤੇ ਭਗਵਾਨ ਚੰਦ ਆਪਸ ਵਿੱਚ ਕਹਿਣ ਲੱਗੇ ਹਨ,
ਜੇ ਕਾਰਜ ਹੋਏ ਸ਼ਾਹੋ ਨਜੀਕਾ,
ਜੇ ਬਾਦਸ਼ਾਹ ਦੇ ਨੇੜੇ ਦਾ ਕੋਈ ਕਾਰਜ ਹੈ,
ਸੋ ਮੈਂ ਕਰੋ ਲਾਏ ਬਲ ਨੀਕਾ,
ਕਹਿਣ ਲੱਗੇ ਬਲ ਲਾ ਕਰਕੇ ਚੰਗੀ ਤਰ੍ਹਾਂ ਉਹ ਕਾਰਜ ਕਰਾਂਗਾ।
ਮੁਝ ਤੁਝ ਕੋ ਸਮ ਕਾਰਜ ਹੈ,
ਮੇਰਾ ਤੇ ਤੇਰਾ ਦੋਨਾਂ ਦਾ ਇੱਕੋ ਕੋਈ ਬਰਾਬਰ ਹੀ ਕੰਮ ਹੈ।
ਪਿਤ ਕੋ ਪਲਟਾ ਦੋਨੋ ਲਹੈ,
ਆਪਾਂ ਦੋਨਾਂ ਨੇ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣਾ ਹੈ।
ਹੁਤੋ ਅਗਨ ਕੇ ਸਮ ਤੇ ਜਾਰਨ,
ਔਰ ਹੁਤੋ ਅਗਨ ਕੇ ਸਮ ਤੇ ਜਾਰਨ ਕਹਿਣ ਲੱਗੇ, ਉਹਨਾਂ ਚਿਰ ਅਸੀਂ ਅੱਗ ਦੀ ਤਰ੍ਹਾਂ ਹੀ ਬਲ ਰਹੇ ਹਾਂ।
ਨਹਿ ਏਕਲ ਤੇ ਹੋਏ ਉਜਾਰਨ,
ਕਹਿਣ ਲੱਗੇ ਇਹ ਕੰਮ ਮੇਰੇ ਕੱਲਿਆਂ ਦੇ ਕੋਲੋਂ ਨਹੀਂ ਹੋਏਗਾ, ਇਹ ਉਜਾੜਾ ਆਪਾਂ ਦੋਨੇ ਇਕੱਠੇ ਮਿਲ ਕਰਕੇ ਕਰਾਂਗੇ।
ਮਿਲਿਓ ਪੌਣ ਸਮ ਤੂੰ ਅਬ ਆਏ,
ਦੇਖੋ ਪਹਿਲਾਂ ਹੀ ਅੱਗ ਬਲ ਰਹੀ ਸੀ ਤੇ ਹੁਣ ਹਵਾ ਦੀ ਤਰ੍ਹਾਂ ਤੂੰ ਮੇਰੇ ਕੋਲੇ ਆ ਗਿਆ, ਹਵਾ ਲੱਗ ਗਈ, ਅੱਗ ਹੋਰ ਪ੍ਰਚੰਡ ਹੋ ਗਈ।
ਜੋ ਕਿਉਂ ਕਰਤੇ ਬਾਤ ਬਣਾਏ,
ਹੁਣ ਜਿਵੇਂ ਕਿਵੇਂ ਵੀ ਹੈ ਨਾ ਆਪਾਂ ਕੋਈ ਗੱਲ ਬਣਾ ਕਰਕੇ, ਕੋਈ ਫਰੇਬ, ਕੋਈ ਕਪਟ ਬਣਾ ਕਰਕੇ,
ਮਨੋਂ ਉਡੀਕਤ ਕੋ ਚੱਲ ਆਇਓ।
ਔਰ ਮੈਂ ਤਾਂ ਪਹਿਲਾਂ ਹੀ ਇਸ ਗੱਲ ਨੂੰ ਉਡੀਕਦਾ ਸੀ ਤੇ ਤੂੰ ਮੇਰੇ ਕੋਲੇ ਚੱਲ ਕੇ ਆ ਗਿਆ।
ਕਰ ਉਦਯੋਗ ਹੋਏ ਮਨ ਭਾਇਓ,
ਕਹਿਣ ਲੱਗੇ ਮੇਰੇ ਮਨ ਦੀ ਜਿਹੜੀ ਗੱਲ ਹੈ ਨਾ ਉਹ ਪ੍ਰਗਟ ਹੋ ਗਈ ਹੈ ਤੇ ਇਸ ਅੱਗ ਨੂੰ ਹੋਰ ਤੁਸੀਂ ਪ੍ਰਚੰਡ ਕਰ ਦਿੱਤਾ ਹੈ।
ਕਰਮ ਚੰਦ ਇਮ ਧੀਰਜ ਦੀਨ,
ਕਰਮ ਚੰਦ ਨੇ ਇਸ ਤਰ੍ਹਾਂ ਧੀਰਜ ਦਿੱਤਾ,
ਆਪਣੇ ਘਰ ਮਹਿ ਆਦਰ ਕੀਨ,
ਆਪਣੇ ਘਰ ਦੇ ਅੰਦਰ ਰਤਨ ਚੰਦ ਨੂੰ ਆਦਰ ਸਤਿਕਾਰ ਦਿੱਤਾ।
ਖਾਣ ਪਾਨ ਕੀ ਲੈ ਸਭ ਸਾਰ,
ਔਰ ਉਹਦੇ ਖਾਣ ਪਾਨ ਦੀ ਭੋਜਨ ਦੀ ਸਾਰੀ ਖਬਰ ਸਾਰ ਲਈ।
ਮਿਲੇ ਦੁਖੀ ਦੋਨੋ ਕੁਰਿਆਰ,
ਇਹ ਦੋਨੇ ਕੁੜਿਆਰ ਝੂਠੇ ਆਪਸ ਦੇ ਵਿੱਚ ਮਿਲੇ ਹਨ।
ਦੋਹਰਾ ਰਹਿਓ ਨਿਸਾ ਮਹਿ ਮਿਲ ਦੁਖੀ ਗੁਰ ਨਿੰਦਕ ਕੁੜਿਆਰ,
ਇਹ ਰਾਤ ਦੇ ਸਮੇਂ ਤੇ ਦੋਨੋ ਨਿੰਦਕ ਗੁਰੂ ਘਰ ਦੇ ਦੋਖੀ ਮਿਲੇ ਹੋਏ ਬੜੇ ਦੁੱਖ ਪਾ ਰਹੇ ਹਨ।
ਕਰਮ ਚੰਦ ਸੋ ਤਬ ਕਹਿਓ ਰਤਨ ਚੰਦ ਦੁਖ ਧਾਰ,
ਕਰਮ ਚੰਦ ਨੇ ਉਸ ਸਮੇਂ ਕਿਹਾ ਕਿ ਰਤਨ ਚੰਦ ਤੂੰ ਦੁੱਖ ਧਾਰਨ ਕੀਤਾ ਹੈ, ਬਹੁਤ ਦੁਖੀ ਹੈ।
ਚੋ ਪਈ ਸੁਣੋ ਪ੍ਰਸੰਗ ਪਿਤਾ ਜਿਮ ਮਾਰਾ,
ਤੇ ਸੁਣੋ ਜਿਵੇਂ ਪਿਤਾ ਨੂੰ ਮਾਰਿਆ ਹੈ।
ਹਮ ਬੈਠੇ ਸਭ ਸਦਨ ਮਜਾਰਾ,
ਅਸੀਂ ਤਾਂ ਸਾਰੇ ਘਰ ਦੇ ਵਿੱਚ ਬੈਠੇ ਸੀ,
ਆਏ ਅਚਾਨਕ ਗੁਰ ਤਿਸ ਗ੍ਰਾਮੂ,
ਤੇ ਅਚਾਨਕ ਹੀ ਸਤਿਗੁਰੂ ਜੀ ਸਾਡੇ ਨਗਰ ਦੇ ਵਿੱਚ ਆ ਗਏ।
ਉਤਰੇ ਉਠਾਨ ਜਾਨ ਅਬੇ ਰਾਮੂ,
ਉਹ ਸੋਹਣੀ ਜਗ੍ਹਾ ਵੇਖ ਕਰਕੇ ਆ ਕੇ ਉਤਾਰਾ ਕਰ ਬੈਠੇ।
ਦਿਵਸ ਆਗਲੇ ਕੋਟ ਉਸਾਰਾ,
ਤੇ ਅਗਲੇ ਦਿਨ ਹੀ ਉਹਤੇ ਉਹਨਾਂ ਨੇ ਕਿਲਾ ਉਸਾਰ ਦਿੱਤਾ।
ਨਗਰ ਵਸਾਵੋ ਮੈਂ ਨਿਰਧਾਰਾ,
ਤੇ ਕਹਿਣ ਲੱਗੀ ਆ ਮੈਂ ਇਹ ਤੇ ਨਗਰ ਵਸਾਉਣਾ ਹੈ, ਇਸ ਤਰ੍ਹਾਂ ਉਹਨਾਂ ਨੇ ਮਨ ਅੰਦਰ ਧਾਰਿਆ।
ਸੁਣ ਮਮ ਆ ਕਹਿਓ ਪਿਤਾ ਕਹਿਓ,
ਔਰ ਉਸ ਸਮੇਂ ਮੇਰੇ ਪਿਤਾ ਨੇ ਇਹ ਗੱਲ ਸੁਣ ਕਰਕੇ ਉਹਨਾਂ ਨੂੰ ਕਿਹਾ,
ਮਾਲਕ ਭੂਮ ਕੌਣ ਤੈ ਲਹਿਓ,
ਮੈਨੂੰ ਇਹ ਦੱਸੋ ਇਸ ਧਰਤੀ ਦਾ, ਇਸ ਜਗ੍ਹਾ ਦਾ ਮਾਲਕ ਕੌਣ ਹੈ,
ਪੂਜਿਓ ਹੈ ਕਿ ਨਹੀਂ ਕਿਤ ਕੋ,
ਤੁਸੀਂ ਕਿਸੇ ਦੇ ਕੋਲੋਂ ਪੁੱਛਿਆ ਹੈ ਕਿ ਨਹੀਂ।
ਹਾਕਮ ਪ੍ਰਜਾ ਨਾ ਰਾਜੀ ਦੋ,
ਨਾ ਇਹ ਤੇ ਹਾਕਮ ਰਾਜੀ ਹੈ ਨਾ ਪ੍ਰਜਾ ਰਾਜੀ ਹੈ।
ਸ਼ਾਹ ਜਹਾਂ ਸਭ ਮੁਲਖਨ ਮਾਲਕ,
ਸ਼ਾਹ ਜਹਾਂ ਸਾਰੇ ਮੁਲਕ ਦਾ ਰਾਜਾ ਹੈ।
ਲੈਣ ਦੇਣ ਸਭ ਤਿਸ ਕੇ ਤਾਲਕ,
ਔਰ ਲੈਣਾ ਦੇਣਾ ਸਾਰਾ ਉਹਨਾਂ ਦੇ ਹੁਕਮ ਦੇ ਅਨੁਸਾਰ ਹੈ।
ਏਕ ਨਹੀਂ ਮਮ ਪਿਤ ਕੀ ਮਾਨੀ,
ਮੇਰੇ ਪਿਤਾ ਦੇ ਰਤਨ ਚੰਦ ਕਰਮ ਚੰਦ ਨੂੰ ਕਹਿਣ ਲੱਗਿਆ, ਇੱਕ ਵੀ ਉਹਨਾਂ ਨੇ ਨਾ ਮੰਨੀ।
ਸ਼ਾਹੋ ਨਾਮ ਤੇ ਗਾਰ ਬਖਾਨੀ,
ਤੇ ਬਾਦਸ਼ਾਹ ਸ਼ਾਹਜਹਾਨ ਦਾ ਨਾਂ ਲੈ ਕਰਕੇ ਗਾਲਾਂ ਕੱਢੀਆਂ।
ਬਕਰ ਮਾਰ ਸਰਤਾ ਮੈਂ ਗੇਰਾ,
ਤੇ ਮੇਰੇ ਪਿਤਾ ਨੂੰ ਫੜ ਕਰਕੇ ਉਹਨਾਂ ਨੇ ਬਹੁਤ ਮਾਰਿਆ ਤੇ ਅਖੀਰ ਵਿਆਸ ਦਰਿਆ ਦੇ ਵਿੱਚ ਰੋੜ ਦਿੱਤਾ।
ਤਰਾਸ ਨਹੀਂ ਮਾਨਤ ਕਿਸ ਕੇਰਾ,
ਉਹ ਕਿਸੇ ਦਾ ਰੰਚਕ ਮਾਤਰ ਵੀ ਡਰ ਨਹੀਂ ਮੰਨਦਾ।
ਅਬ ਤਹਿ ਭਰਿਓ ਕੋਟ ਚਿਨ ਵਾਵੈ,
ਹੁਣ ਤਾਂ ਉਹਨਾਂ ਨੇ ਕਿਲਾ ਉਸਾਰ ਦਿੱਤਾ।
ਆਪਣੇ ਨਾਮ ਪਰ ਨਗਰ ਵਸਾਵੈ,
ਤੇ ਆਪਣੇ ਨਾਂ ਦੇ ਉੱਤੇ ਹੀ ਨਗਰ ਵਸਾ ਰਿਹਾ ਹੈ।
ਅਬ ਸੁਨ ਮਾਰਨ ਕੇਰ ਉਪਾਊ,
ਤੇ ਹੁਣ ਜਦੋਂ ਬਹੁਤ ਸਾਰੇ ਲੋਕਾਂ ਨੇ ਸੁਣਿਆ ਕਿ ਭਗਵਾਨ ਦਾਸ ਘੇਰੜ ਨੂੰ ਮਾਰ ਦਿੱਤਾ,
ਜੈਸੇ ਮੈਂ ਆਇਓ ਤੱਕ ਦਾਊ,
ਜਿਵੇਂ ਮੈਂ ਤੁਹਾਡੇ ਕੋਲੇ ਤੁਹਾਡਾ ਆਸਰਾ ਤੱਕ ਕਰਕੇ ਆਇਆ ਹਾਂ।
ਇੱਕ ਤੋਂ ਤੇਰੋ ਹੋਏ ਸਹਾਰਾ,
ਇੱਕ ਤਾਂ ਮੈਨੂੰ ਹੁਣ ਤੇਰਾ ਬਹੁਤ ਵੱਡਾ ਸਹਾਰਾ ਹੈ।
ਇਹਾ ਜੋ ਸੂਬਾ ਸੈਨ ਉਦਾਰਾ,
ਇਹਤੋਂ ਦਾ ਜਿਹੜਾ ਸੂਬੇਦਾਰ ਹੈ ਤੇ ਉਹਦੇ ਨਾਲ ਜੋ ਫੌਜ ਹੈ,
ਇਸ ਕੋ ਸਾ ਨਾਥ ਮੋਹੇ ਮ੍ਰਿਤਾਈ।
ਔਰ ਇਹਦੇ ਨਾਲ ਵੀ ਮੇਰੀ ਮਿੱਤਰਤਾਈ ਹੈ।
ਅਬਲੋ ਕਾਜ ਨਾ ਕੁਛ ਬਨ ਆਈ,
ਅਜੇ ਤੱਕ ਮੇਰਾ ਕੋਈ ਵੀ ਕਾਰਜ ਸੰਪੰਨ ਨਹੀਂ ਹੋਇਆ।
ਚਲ ਹੈ ਪ੍ਰਾਤ ਕੋ ਇਸ ਕੇ ਪਾਸ,
ਆਪਾਂ ਸਵੇਰੇ ਹੀ ਇਹਨਾਂ ਦੇ ਕੋਲੇ ਚਲਦੇ ਹਾਂ।
ਸਗਰੀ ਬਾਤ ਸੁਨਾ ਵਹਿਤਾਸ,
ਆਪਾਂ ਸਾਰੀ ਗੱਲ ਜਲੰਧਰ ਦੇ ਸੂਬੇਦਾਰ ਦੇ ਕੋਲ ਜਾ ਕਰਕੇ ਕਰਦੇ ਆ, ਉਹਨਾਂ ਨੂੰ ਸਾਰੀ ਵਾਰਤਾ ਸੁਣਾਉਣੇ ਹਾਂ।
ਸੈਨਾ ਸਹਿਤ ਚਲਹਿ ਜੇ ਆਪ,
ਜੇ ਉਹ ਆਪ ਹੀ ਆਪਣੀ ਸਾਰੀ ਫੌਜ ਦੇ ਸਮੇਤ ਚੱਲ ਪਵੇ।
ਤੇ ਗਹਿ ਲਿਹੇ ਹਰ ਹੈ ਗੁਰਦਾਪ,
ਤਾਂ ਉਹ ਗੁਰੂ ਸਾਹਿਬ ਜੀ ਨੂੰ ਜਾ ਕਰਕੇ ਫੜ ਲੈਣਗੇ।
ਹਮ ਤੁਮ ਦੋਨੋ ਕਰ ਹੈ ਪੁਕਾਰੂ,
ਚਲੋ ਆਪਾਂ ਦੋਨੇ ਜਾ ਕਰਕੇ ਉਹਨਾਂ ਦੇ ਅੱਗੇ ਫਰਿਆਦੀ ਹੋਈਏ, ਪੁਕਾਰ ਕਰੀਏ।
ਗੁਰ ਅਪਰਾਧ ਹੋਏ ਨਿਰਧਾਰੂ,
ਤੇ ਗੁਰੂ ਬੜੇ ਅਪਰਾਧ ਕਰ ਰਿਹਾ ਤੇ ਸਾਰੇ ਲੋਕ ਗੁਰੂ ਦੇ ਅਪਰਾਧ ਤੋਂ ਮੁਕਤ ਹੋ ਜਾਣਗੇ।
ਕਰਮ ਚੰਦ ਸੁਨ ਆਨੰਦ ਵਧਾਇਓ,
ਤੇ ਕਰਮ ਚੰਦ ਨੇ ਜਦੋਂ ਇਹ ਗੱਲ ਸੁਣੀ ਬਹੁਤ ਆਨੰਦ ਵਿੱਚ ਆਇਆ।
ਹਮ ਤੁਮ ਦੋਨੋ ਜਬ ਹੈ ਸੁਨਾਇਓ,
ਦੇਖੋ ਜਦੋਂ ਆਪਾਂ ਦੋਨੇ ਮਿਲ ਕਰਕੇ ਸਾਰੀ ਵਾਰਤਾ ਉਸ ਸੂਬੇਦਾਰ ਨੂੰ ਸੁਣਾਵਾਂਗੇ।
ਚੜ੍ਹੈ ਤੁਰਤ ਕੁਛ ਲਗ ਹੈ ਨਾ ਦੇਰ,
ਤੁਰਤ ਹੀ ਚੜ੍ਹਾਈ ਕਰੇਗਾ, ਸਾਰੀ ਫੌਜ ਨੂੰ ਲੈ ਕਰਕੇ ਆਵੇਗਾ, ਕੋਈ ਦੇਰੀ ਨਹੀਂ ਲਾਵੇਗਾ।
ਲਸ਼ਕਰ ਜਿਸ ਕੇ ਨਿਕਟ ਬਡੇਰ,
ਜਿਹਦੇ ਕੋਲੇ ਬਹੁਤ ਸਾਰੀ ਭਾਰੀ ਫੌਜ ਹੈ।
ਸਕਲ ਦੇਸ਼ ਇਸ ਨਿਆਉ ਚੁਕਾਵੇ,
ਔਰ ਸਾਰੇ ਦੇਸ਼ ਦੇ ਵਿੱਚ ਉਹ ਨਿਆਉ ਕਰੇਗਾ।
ਜਬਰੀ ਕਰਹਿ ਸੋ ਬਰਜ ਹਟਾਵੇ,
ਦੇਖੋ ਸਾਰੇ ਦੇਸ਼ ਦੇ ਵਿੱਚ ਨਿਆਉ ਕਰ ਰਿਹਾ, ਜੋ ਵੀ ਜ਼ਬਰਦਸਤੀ ਧੱਕੇਸ਼ਾਹੀ ਕਰਦਾ ਹੈ ਉਹਨੂੰ ਤੁਰੰਤ ਹਟਾ ਦਿੰਦਾ ਹੈ।
ਇਸ ਤੇ ਪਰੇ ਅਪਰ ਕਿਆ ਹੋਏ,
ਇਦੂ ਪਰੇ ਹੋਰ ਕੀ ਗੱਲ ਹੋ ਸਕਦੀ ਹੈ।
ਇਮ ਸੁਣ ਕੇ ਕੋਪ ਹੋ ਸਭ ਕੋਏ,
ਔਰ ਸਾਡੀ ਇਹ ਸਾਰੀ ਗੱਲ ਸੁਣ ਕਰਕੇ ਉਹ ਵੀ ਕ੍ਰੋਧ ਵਿੱਚ ਆਏਗਾ।
ਭੂਮ ਪਰਾਈ ਛੀਨ ਸੋ ਮਾਰਾ,
ਕੇ ਦੇਖੋ ਗੁਰੂ ਸਾਹਿਬ ਨੇ ਪਰਾਈ ਭੂਮੀ ਨੂੰ ਛੀਨ ਕਰਕੇ ਸਾਡੇ ਪਿਤਾ ਨੂੰ ਮਾਰ ਦਿੱਤਾ।
ਨਾਹੇ ਚੜ੍ਹੋ ਹੋਏ ਦਸ਼ ਉਜਾਰਾ,
ਤੇ ਇਸ ਤਰ੍ਹਾਂ ਨਾਹੇ ਚੜ੍ਹੋ ਹੋਏ ਦਸ ਉਜਾਰਾ, ਕਹਿਣ ਲੱਗੇ ਇਸ ਤਰ੍ਹਾਂ ਸਾਡੇ ਪਿਤਾ ਨੂੰ ਜੇ ਤੁਸੀਂ ਚੜ੍ਹਾਈ ਕਰਕੇ ਨਾ ਗਏ, ਉਹ ਸਾਡਾ ਇਨਸਾਫ ਨਾ ਸਾਨੂੰ ਦਵਾਇਆ, ਉਜਾਰਾ ਨਹੀਂ ਹੋਏਗਾ, ਉਜਾਲਾ ਨਹੀਂ ਹੋਏਗਾ।
ਗੜ ਪਾਵਹਿ ਗੁਰ ਆਕੀ ਹੋਏ,
ਤੇ ਨਹੀਂ ਤਾਂ ਫਿਰ ਗੁਰੂ ਕਿਲਾ ਉਸਾਰ ਕਰਕੇ ਉੱਤੇ ਆਕੀ ਹੋ ਕਰਕੇ ਬੈਠ ਜਾਏਗਾ।
ਗ੍ਰਾਮ ਨਿਕਟ ਕੇ ਰੋਕਹਿ ਸੋਏ,
ਔਰ ਨੇੜੇ ਜਿੰਨੇ ਵੀ ਨਗਰ ਨੇ ਉਹਨਾਂ ਸਾਰਿਆਂ ਨੂੰ ਕਬਜ਼ੇ ਵਿੱਚ ਕਰ ਲਵੇਗਾ।
ਇਮ ਕਹਿ ਸੁਨ ਆਪਸ ਮਹਿ ਸੋਏ,
ਇਸ ਤਰ੍ਹਾਂ ਆਪਸ ਵਿੱਚ ਕਹਿ ਕਰਕੇ ਇੱਕ ਦੂਸਰੇ ਦੀ ਗੱਲ ਸੁਣ ਕੇ,
ਜਾਗੇ ਬਹੁਰ ਪ੍ਰਾਤ ਕੋ ਜੋਏ,
ਰਾਤ ਦੇ ਸਮੇਂ ਤੇ ਸਲਾਹ ਮਸ਼ਵਰਾ ਕੀਤਾ, ਸਵੇਰੇ ਉੱਠੇ ਨੇ, ਜਾਗੇ ਨੇ, ਸੁਚੇ
ਬੈਠਿਓ ਸੂਬਾ ਅਬਦੁਲ ਖਾਨ,
ਤੇ ਸਵੇਰੇ ਹੀ ਜਾਗ ਕੇ ਤਿਆਰ ਹੋ ਕਰਕੇ ਜਲੰਧਰ ਦੇ ਸੂਬੇਦਾਰ ਦੇ ਕੋਲ ਜਾਂਦੇ ਨੇ। ਸੂਬੇਦਾਰ ਅੱਗੋ ਅਬਦੁਲ ਖਾਨ ਬੈਠਾ ਹੈ।
ਲੱਗੀ ਕਚਹਿਰੀ ਨਿਕਟ ਮਹਾਨ,
ਉਹਦੀ ਕਚਹਿਰੀ ਲੱਗੀ ਹੈ ਤੇ ਬਹੁਤ ਮਹਾਨ ਜਿਹੜੇ ਮੰਤਰੀ ਉਹ ਆ ਕਰਕੇ ਬੈਠੇ ਹਨ।
ਸਿਰ ਨਾਂਗੋ ਕਰ ਜਾਏ ਪੁਕਾਰਾ,
ਇਹ ਦੋਨੇ ਸਿਰ ਨੰਗਾ ਕਰਕੇ ਅਬਦੁਲ ਖਾਨ ਦੇ ਕੋਲ ਪਹੁੰਚੇ ਨੇ, ਜਾ ਕੇ ਪੁਕਾਰ ਕੀਤੀ,
ਕਰਿਓ ਕਹਿਰ ਮੇਰੋ ਪਿਤ ਮਾਰਾ।
ਕਹਿਣ ਲੱਗੀ ਆ ਮੇਰੇ ਤੇ ਬਹੁਤ ਜ਼ਿਆਦਾ ਕਹਿਰ ਕੀਤਾ। ਰਤਨ ਚੰਦ ਕਹਿਣ ਲੱਗੀ ਆ ਮੇਰੇ ਤੇ ਬਹੁਤ ਕਹਿਰ ਕੀਤਾ, ਮੇਰੇ ਪਿਤਾ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਰ ਦਿੱਤਾ।
ਗੁਰ ਨੇ ਛੀਨ ਲੀਨ ਸਭ ਧਰਨੀ,
ਤੇ ਗੁਰੂ ਸਾਹਿਬ ਨੇ ਮੇਰੇ ਪਿਤਾ ਨੂੰ ਮਾਰ ਕਰਕੇ ਸਾਰੀ ਧਰਤੀ ਖੋ ਲਈ ਹੈ।
ਬਿਨਾਂ ਤਰਾਸ ਕੀਨਸ ਅਸ ਕਰਨੀ,
ਤੇ ਬਿਨਾਂ ਤਰਾਸ ਤੋਂ ਬਿਨਾਂ ਕਿਸੇ ਦੇ ਡਰ ਤੋਂ ਇਸ ਤਰ੍ਹਾਂ ਉਹਨੇ ਕੀਤਾ।
ਕੋਟ ਉਸਾਰਤ ਤਹਿ ਬੜ ਗਾਡੋ,
ਉਹ ਤੇ ਉਹ ਗੁਰੂ ਨੇ ਬਹੁਤ ਵੱਡਾ ਇੱਕ ਕਿਲਾ ਉਸਾਰ ਲਿਆ ਹੈ।
ਹੋਹੇ ਮਵਾਸ ਗਰਭ ਉਰ ਬਾਡੋ,
ਉਹਦੇ ਵਿੱਚ ਗੁਰੂ ਆਕੀ ਹੋ ਕਰਕੇ ਬੈਠ ਜਾਏਗਾ।
ਅਬਦੁਲ ਖਾਂ ਉਸ ਪਾਸ ਹਕਾਰਾ,
ਜਦੋਂ ਅਬਦੁਲ ਖਾਂ ਦੇ ਕੋਲੇ ਇਸ ਤਰ੍ਹਾਂ ਦੀ ਇਹ ਗੱਲ ਕੀਤੀ ਨਾ, ਉਹਨੇ ਆਪਣੇ ਇੱਕ ਮੰਤਰੀ ਨੂੰ ਕੋਲ ਬੁਲਾਇਆ।
ਕਹੋ ਨਿਰਣੈ ਕਰ ਕਿਉਂ ਕਰ ਮਾਰਾ,
ਤੇ ਸਾਰਾ ਤੁਸੀਂ ਨਿਰਣੈ ਕਰੋ, ਦੱਸੋ ਕਿਵੇਂ ਤੁਹਾਨ ਮਾਰਿਆ ਹੈ?
ਲੈਣ ਦੇਣ ਕਿਆ ਪਿਖ ਅਪਰਾਧਾ,
ਤੇ ਤੁਹਾਡਾ ਕੀ ਕੋਈ ਲੈਣ ਦੇਣ ਸੀ, ਕੋਈ ਅਪਰਾਧ ਸੀ?
ਕਿਉਂ ਗਹਿ ਮਾਰਿਓ ਦੇ ਕਰ ਬਾਧਾ,
ਤੇ ਕਿਵੇਂ ਗੁਰੂ ਨੇ ਮਾਰਿਆ, ਕਿਉਂ ਉਹਨਾਂ ਨੇ ਪਕੜ ਲਿਆ?
ਕਰਮ ਚੰਦ ਪੁਨ ਸਕਲ ਸੁਣਾਈ,
ਫਿਰ ਕਰਮ ਚੰਦ ਨੇ ਸਾਰੀ ਵਾਰਤਾ ਅਬਦੁਲ ਖਾਨ ਨੂੰ ਸੁਣਾਈ ਹੈ।
ਸੋ ਨਹ ਡਰਤ ਕਰਹਿ ਮਨ ਭਾਈ,
ਤੇ ਗੁਰੂ ਕਿਸੇ ਤੋਂ ਨਹੀਂ ਡਰਦਾ, ਉਹ ਮਨ ਭਾਉਂਦੀਆਂ ਕਰਦਾ ਹੈ।
ਜੇਠ ਬਿਖੈ ਇਹ ਤੋ ਉਤਪਾਤ,
ਔਰ ਦੇਖੋ ਜੇ ਇਸੇ ਤਰ੍ਹਾਂ ਇਧਰ ਉਧਰ ਇਹ ਉਪਦਰ ਹੀ ਹੁੰਦਾ ਰਿਹਾ।
ਜਿਸ ਤੇ ਪਯੋ ਨਰਨ ਗਨ ਘਾਤ,
ਸਾਰੇ ਲੋਕ ਭੈ ਪੀਤ ਨੇ ਤੇ ਬਹੁਤ ਸਾਰੇ ਲੋਕਾਂ ਦਾ ਉਹ ਕਤਲ ਕਰ ਰਿਹਾ। ਇਸ ਤਰ੍ਹਾਂ ਕਰਮ ਚੰਦ ਰਤਨ ਚੰਦ ਦੋਨੋਂ ਮਿਲ ਕਰਕੇ ਜਲੰਧਰ ਦੇ ਸੂਬੇਦਾਰ ਅਬਦੁਲ ਖਾਨ ਦੇ ਕੋਲ ਫਰਿਆਦ ਕਰ ਰਹੇ ਨੇ। ਅੱਜ ਦਾ ਇਤਿਹਾਸ ਇੱਥੇ ਸਮਾਪਤ ਹੁੰਦਾ ਹੈ ਜੀ।